ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੀਓ ਹੋਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣ ਜਾ ਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾਂ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਗੁਰੂ ਦਰਬਾਰ ਵਿੱਚ ਪਹੁੰਚ ਕੇ ਜੀਵਨ ਸਫਲ ਕਰ ਰਹੇ ਹੋ। ਅੱਜ ਦਾ ਜੋ ਲੜੀਵਾਰ ਪ੍ਰਕਰਨ ਹੈ ਆਨੰਦ ਸਾਹਿਬ ਬਾਣੀ ਵਿੱਚ ਜੋ ਗੁਰੂ ਅਮਰਦਾਸ ਮਹਾਰਾਜ ਨੇ ਉਚਾਰਨ ਕੀਤੀ ਔਰ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਗੁਰਸਿੱਖ ਦੀ ਬਾਣੀ ਵਿੱਚ ਪੰਜਵੇਂ ਥਾਂ ਤੇ ਇਹਦਾ ਅਸਥਾਨ ਹੈ। ਜਿਵੇਂ ਕਿ ਕੱਲ ਦੀ ਪੌੜੀ ਵਿੱਚ ਹਜ਼ੂਰ ਨੇ ਐਸੇ ਲੋਕਾਂ ਦਾ ਵਰਣਨ ਕੀਤਾ ਸੀ ਜਿਨ੍ਹਾਂ ਦਾ ਅੰਦਰ ਮੈਲਾ ਹੈ ਤੇ ਬਾਹਰੋਂ ਪਵਿੱਤਰਤਾ ਯਾਨੀ ਕਿ ਸਰੀਰ ਕਰਕੇ ਸ਼ੁੱਧਤਾ ਹੈ। ਉਹਦੇ ਨਾਲ ਮਿਲਦੀ ਅੱਜ ਗੱਲ ਗੁਰਮੁਖਾਂ ਬਾਰੇ ਕਹੀ, ਜਿਹੜੇ ਗੁਰਸਿੱਖ ਗੁਰਮੁਖ ਪਿਆਰੇ ਜਿਨ੍ਹਾਂ ਨੇ ਆਪਣੇ ਅੰਦਰ ਨੂੰ ਵੀ ਤੇ ਬਾਹਰ ਨੂੰ ਵੀ ਸਾਫ ਕਰ ਲਿਆ, ਮੈਲ ਤੋਂ ਰਹਿਤ ਕਰ ਲਿਆ ਹੈ। ਸਿੱਖੀ ਦੀ ਸਾਰੀ ਮਿਹਨਤ ਇਸ ਗੱਲ ਤੇ ਖੜੀ ਹੈ, ਗੁਰਸਿੱਖ ਕਿਸ ਮੰਜ਼ਿਲ ਤੱਕ ਜਾਣਾ ਚਾਹੁੰਦਾ। ਇੱਕ ਹੈ, ਆਪਾਂ ਵਾਰ ਵਾਰ ਕਹਿੰਦੇ ਹਾਂ ਮਨ ਨੂੰ ਗੁਰੂ ਨਾਲ ਜੋੜੋ, ਮਨ ਨੂੰ ਸ਼ਬਦ ਨਾਲ ਜੋੜੀਏ, ਮਨ ਬਾਣੀ ਨਾਲ ਜੁੜ ਜਾਏ। ਪਰ ਗੁਰੂ ਸਾਹਿਬ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਸੱਜਣਾ ਜਿਸ ਮਨ ਨੂੰ ਤੂੰ ਗੁਰੂ ਨਾਲ ਜੋੜਨ ਦੀ ਗੱਲ ਕਰ ਰਿਹਾ ਹੈ, ਜਿਸ ਸਰੀਰ ਨੂੰ ਤੂੰ ਗੁਰੂ ਨਾਲ ਜੋੜਨ ਦੀ ਗੱਲ ਕਰ ਰਿਹਾ ਹੈ, ਉਸ ਮਨ ਤੇ ਸਰੀਰ ਦੇ ਅੰਦਰ ਝਾਤੀ ਮਾਰ ਕੇ ਵੇਖ ਕਿ ਇੱਕ ਪਾਸੇ ਇੱਕ ਕੱਪੜਾ ਬੜਾ ਪਵਿੱਤਰ ਹੈ, ਸਾਫ਼ ਹੈ, ਤੇ ਇੱਕ ਪਾਸੇ ਦੂਸਰਾ ਉਹਦਾ ਟੁਕੜਾ ਬਿਲਕੁਲ ਮੈਲਾ, ਤੂੰ ਦੋਵਾਂ ਨੂੰ ਸਿਉਣ ਦੀ ਕੋਸ਼ਿਸ਼ ਕਰ ਰਿਹਾ, ਕੀ ਇਹ ਚੰਗਾ ਲੱਗਦਾ? ਇੱਕ ਕੱਪੜਾ ਪਵਿੱਤਰ ਹੋਵੇ, ਇੱਕ ਮੈਲਾ ਹੋਵੇ, ਕਦੀ ਕੋਈ ਸਿਉਣ ਵਾਲਾ ਉਹਨੂੰ ਸਿਉਵੇਗਾ ਜਾਂ ਉਹ ਚੰਗਾ ਲੱਗੇਗਾ? ਨਹੀਂ, ਉਹਨਾਂ ਦੀ ਦੋਵਾਂ ਦੀ ਅਵਸਥਾ ਇੱਕੋ ਜਿਹੀ ਹੋਣੀ ਚਾਹੀਦੀ। ਤਾਂ ਸਤਿਗੁਰੂ ਨੇ ਬਚਨ ਕੀਤਾ, ਕਹਿੰਦੇ ਟਿਕੇਗਾ ਮਨ ਉਸ ਦਿਨ ਜਿਸ ਦਿਨ ਜੀਉਂ ਨਿਰਮਲ, ਅੰਦਰੋਂ ਜਿੱਦਣ ਮੈਲ ਨਿਕਲ ਗਏ। ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ, ਜਦੋਂ ਕੋਈ ਸੋਨਾ ਆਪਾਂ ਸੁਨਿਆਰ ਨੂੰ ਦਿੰਦੇ ਹਾਂ ਤਾਂ ਉਹ ਕੁਠਾਲੀ ਵਿੱਚ ਪਾ ਕੇ ਉਹਨੂੰ ਗਰਮ ਕਰਦਾ, ਤਾਂ ਉਹ ਜਦੋਂ ਸੇਕ ਲੱਗਦਾ ਉਸਨੂੰ ਤੇ ਜੇ ਸੋਨੇ ਵਿੱਚ ਖੋਟ ਹੈ ਤੇ ਉਸ ਕੁਠਾਲੀ ਵਿੱਚ ਬੜੀ ਤੇਜ਼ ਦੌੜਦਾ, ਉਹ ਚੱਕਰ ਕੱਢਦਾ ਉਹਦੇ ਵਿੱਚ, ਪਰ ਜਿਉਂ ਜਿਉਂ ਉਹਨੂੰ ਸੇਕ ਲੱਗਦਾ ਖੋਟ ਵਿੱਚੋਂ ਭਾਫ਼ ਬਣ ਕੇ ਬਾਹਰ ਉੱਡ ਜਾਂਦੀ, ਮੈਲ ਉੱਡ ਜਾਂਦੀ ਹੈ, ਤੇ ਜਦੋਂ ਸਾਰੀ ਮੈਲ ਨਿਕਲ ਜਾਏ ਉਸ ਵਕਤ ਸੋਨਾ ਜਿਹੜਾ ਬਿਲਕੁਲ ਉੱਥੇ ਰੁਕ ਜਾਂਦਾ ਹੈ, ਆਪਣੇ ਆਪ ਉਹਨੂੰ ਰੋਕਣਾ ਨਹੀਂ ਪੈਂਦਾ ਫੜ ਕੇ। ਇਹ ਉਦਾਹਰਨ ਭਾਈ ਸਾਹਿਬ ਨੇ ਤਾਂ ਦਿੱਤੀ, ਕਹਿੰਦੇ ਮਨ ਹੈ ਜਿਹੜਾ ਜਦੋਂ ਆਪਾਂ ਗੁਰੂ ਨੂੰ ਸੌਂਪਦੇ ਹਾਂ, ਗੁਰੂ ਕੇ ਚਰਨਾਂ ਵਿੱਚ ਅਰਪਣ ਕਰਦੇ ਨੇ, ਉਦੋਂ ਤੇ ਮੈਲਾ ਹੈ, ਅੰਦਰ ਕਈ ਪ੍ਰਕਾਰ ਦੀ ਸਾਡੇ ਮੈਲ ਹੈ। ਸਭ ਤੋਂ ਵੱਡੀ ਮੈਲ ਗੁਰੂ ਸਾਹਿਬ ਨੇ ਕਿਹਾ ਹਉਮੈ ਦੀ ਹੈ, ਤਾਂ ਇਹ ਕੁਦਰਤੀ ਹੈ ਵੀ ਜਦੋਂ ਗੁਰੂ ਦੇ ਨੇੜੇ ਜਾਵਾਂਗੇ ਉਦੋਂ ਹੀ ਮਨ ਬਹੁਤਾ ਦੌੜੇਗਾ ਉਸ ਸੋਨੇ ਵਾਂਗ, ਕਿਉਂਕਿ ਉਹਨੇ ਦੌੜਨਾ ਹੀ ਹੈ, ਉਹਨੂੰ ਸੇਕ ਲੱਗੇਗਾ ਗੁਰੂ ਕੇ ਵਿਚਾਰਾਂ ਦਾ। ਤਾਂ ਬਹੁਤੇ ਤਾਂ ਆਪਾਂ ਗੁਰੂ ਦੇ ਨੇੜੇ ਮਨ ਨੂੰ ਲਿਆਉਂਦੇ ਨੇ, ਕਿਉਂਕਿ ਸੇਕ ਲੱਗਦਾ ਵੀ ਦੂਰੋਂ ਦੂਰੋਂ ਆਏ, ਦੂਰੋਂ ਦੂਰੋਂ ਮੱਥਾ ਟੇਕਿਆ, ਵਿਚਾਰ ਦੇ ਨੇੜੇ ਨਹੀਂ ਗਏ, ਕਿਉਂਕਿ ਵਿਚਾਰ ਵਿੱਚੋਂ ਸੇਕ ਲੱਗਦਾ। ਖਿਆਲ ਰੱਖਣਾ, ਸਿੱਖੀ ਸਿੱਖਿਆ ਗੁਰ ਵਿਚਾਰ, ਵਿਚਾਰ ਦੇ ਵਿੱਚੋਂ ਮਨ ਨੂੰ ਸੇਕ ਲੱਗਦਾ, ਵਿਚਾਰ ਵਿੱਚੋਂ ਮਨ ਨੂੰ ਪੁੱਛਿਆ ਜਾਂਦਾ ਹੈ ਵੀ ਤੂੰ ਕੀ ਕਮਾ ਰਿਹਾ ਹੈ, ਤੇਰੀ ਹਾਲਤ ਕਿਵੇਂ ਦੀ, ਤੇ ਉੱਥੇ ਮਨ ਦਾ ਫਿਰ ਸੁਭਾਅ ਹੈ ਜਿੱਥੋਂ ਇਹਨੂੰ ਸੇਕ ਲੱਗੇ ਦੌੜਦਾ ਭੱਜਦਾ ਹੈ। ਜਿਹੜੇ ਤੇ ਗੁਰਮੁਖ ਨੇ ਉਹ ਤਾਂ ਫਿਰ ਇਸ ਮਨ ਨੂੰ ਜ਼ਬਰਦਸਤੀ ਵੀ ਗੁਰੂ ਕੋਲ ਰੱਖਦੇ ਨੇ ਵੀ ਭਾਵੇਂ ਤੂੰ ਮੰਨੇ ਭਾਵੇਂ ਨਾ ਮੰਨੇ ਕੋਈ ਫਰਕ ਨਹੀਂ, ਤੇਰੀ ਸਲਾਹ ਤੇ ਅਸੀਂ ਜਿਉਣਾ ਹੀ ਨਹੀਂ। ਗੁਰੂ ਸਾਹਿਬ ਨੇ ਇੱਕ ਬਚਨ ਕੀਤਾ ਵੀ ਕਿਸੇ ਦੇਸ਼ ਵਿੱਚ ਬੜਾ ਵੱਡਾ ਪ੍ਰਬੰਧ ਹੋਵੇ, ਬੜੀ ਵੱਡੀ ਸਲਤਨਤ ਹੋਵੇ, ਬੜਾ ਵੱਡਾ ਦੇਸ਼ ਚੱਲਦਾ ਹੋਵੇ, ਤੇ ਉਹਦੀ ਜਿਹੜੀ ਗੱਦੀ ਹੈ ਬਾਦਸ਼ਾਹ ਦੀ, ਉਹਦੇ ਉੱਤੇ ਇੱਕ ਅਣਜਾਣ ਜਿਹੇ ਬੱਚੇ ਨੂੰ ਬਿਠਾ ਦਿਓ ਵੀ ਤੂੰ ਇਹਦਾ ਪ੍ਰਬੰਧ ਚਲਾਉਣਾ ਹੈ, ਥੋੜੇ ਦਿਨਾਂ ਵਿੱਚ ਖੁਆਰ ਕਰਕੇ ਰੱਖਦਾ ਸਾਰੇ ਦੇਸ਼ ਨੂੰ। ਇਸੇ ਤਰ੍ਹਾਂ ਹਜ਼ੂਰ ਨੇ ਕਿਹਾ ਵੀ ਇਸ ਸਰੀਰ ਰੂਪੀ ਦੇਸ਼ ਦੇ ਅੰਦਰ ਮਨ ਅਸੀਂ ਰਾਜਾ ਬਣਾ ਦਿੱਤਾ ਵੀ ਜੋ ਤੂੰ ਕਹੇਂਗਾ ਉਹ ਹੀ ਕਰਾਂਗੇ। ਜਿਵੇਂ ਇੱਕ ਬੱਚੇ ਨੂੰ ਬਾਦਸ਼ਾਹ ਬਣਾ ਦਈਏ ਤੇ ਉਹ ਦੇਸ਼ ਦੀ ਖੁਆਰੀ ਕਰਕੇ ਰੱਖ ਦੇਗਾ, ਗੁਲਾਮ ਕਰ ਦੇਗਾ, ਉੱਥੋਂ ਦੀ ਪੂੰਜੀ ਸਮਾਪਤ ਹੋ ਜਾਏਗੀ, ਉੱਥੋਂ ਦੀ ਅਰਥ ਵਿਵਸਥਾ ਹਿੱਲ ਜਾਏਗੀ, ਉਹ ਗੁਲਾਮ ਹੋ ਸਕਦਾ, ਲੋਕ ਪਰੇਸ਼ਾਨ ਹੋ ਜਾਣਗੇ। ਇਸੇ ਤਰ੍ਹਾਂ ਇਸ ਨਗਰੀ ਦੇ ਅੰਦਰ ਜਿਹੜਾ ਸਰੀਰ, ਗੁਰੂ ਸਾਹਿਬ ਨੇ ਬਾਣੀ ਵਿੱਚ ਸਰੀਰ ਨੂੰ ਨਗਰੀ ਬਹੁਤ ਥਾਵਾਂ ਤੇ ਕਿਹਾ, ਨਗਰ ਵੀ ਕਿਹਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਇਸੇ ਤਰ੍ਹਾਂ ਕਿਹਾ ਵੀ ਇਸ ਨਗਰੀ ਦੇ ਅੰਦਰ ਜਿਹੜਾ ਮਨ ਹੈ, ਤੂੰ ਤਾਂ ਉਹਨੂੰ ਬਾਦਸ਼ਾਹ ਮੰਨ ਲਿਆ, ਸਿੰਘਾਸਨ ਤੇ ਬਿਠਾ ਕੇ ਉਹਦੀ ਪੂਜਾ ਕਰਨਾ ਸਵੇਰੇ ਉੱਠਦਿਆਂ ਸਾਰ, ਵੀ ਤੂੰ ਦੱਸ ਕਿਵੇਂ ਕਰੀਏ, ਅੱਜ ਪੜੀਏ ਬਾਣੀ ਕਿ ਨਾ, ਨਿਤਨੇਮ ਕਰੀਏ ਕਿ ਨਾ ਕਰੀਏ, ਗੁਰੂ ਕੇ ਚਰਨਾਂ ਨਾਲ ਜੁੜੀਏ ਕਿ ਨਾ ਜੁੜੀਏ। ਤੇ ਜਿਹੜਾ ਹੈ ਹੀ ਬੱਚਾ ਉਹ ਤੈਨੂੰ ਠੀਕ ਸਲਾਹ ਥੋੜੀ ਦੇਗਾ। ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ, ਸ਼ਾਇਦ ਬਸੰਤ ਰਾਗ ਵਿੱਚ ਹੋਵੇ, ਰਾਜਾ ਬਾਲਕ ਨਗਰੀ ਕਾਚੀ। ਇਹ ਜਿਹੜਾ ਮਨ, ਇੱਥੇ ਰਾਜੇ ਦਾ ਅਰਥ ਹੈ ਮਨ, ਰਾਜਾ ਬਾਲਕ ਉਹ ਬੱਚੇ ਵਰਗਾ ਉਹਦਾ ਸੁਭਾਅ ਹੈ ਵੀ ਥੋੜਾ ਜਿਹਾ ਉਹਨੂੰ ਦਿਓ ਚੁੱਪ ਕਰ ਜਾਂਦਾ ਹੈ, ਥੋੜਾ ਚਿਰ ਇੱਕ ਚੀਜ਼ ਰੱਖਦਾ ਹੈ ਤੇ ਥੋੜੇ ਚਿਰ ਬਾਅਦ ਫਿਰ ਉਹਨੂੰ ਸਿੱਟ ਦਿੰਦਾ ਉਸ ਖਿਡੌਣੇ ਨੂੰ, ਫਿਰ ਰੋਣ ਲੱਗ ਪੈਂਦਾ, ਕਹਿੰਦਾ ਹੋਰ ਲਿਆਓ। ਇਸ ਲਈ ਤੁਸੀਂ ਵੇਖਿਆ ਹੋਵੇਗਾ ਜਿਸ ਘਰ ਵਿੱਚ ਬੱਚੇ ਹੋਣ, ਉਸ ਘਰ ਵਿੱਚ ਕਈ ਤਰ੍ਹਾਂ ਦੇ ਖਿਡੌਣੇ ਖਿਲਰੇ ਹੋਣਗੇ, ਇੱਕ ਬੈਗ ਭਰਿਆ ਹੋਇਆ ਪੂਰਾ, ਕਿਉਂ? ਕਿਉਂਕਿ ਉਹ ਜਿਹੜਾ ਬੱਚਾ ਹੈ ਉਹਨੇ ਇੱਕ ਖਿਡਾਉਣਾ ਦਿਓ ਤੇ ਅੱਧਾ ਘੰਟਾ ਖੇਡੇਗਾ, ਫਿਰ ਉਹ ਪੁਰਾਣਾ ਲੱਗਦਾ, ਉਹਨੂੰ ਸਿੱਟ ਦਿੰਦਾ, ਫਿਰ ਕਹਿੰਦਾ ਹੋਰ ਲਿਆਓ, ਫਿਰ ਦੂਜਾ ਬਦਲਦਾ, ਫਿਰ ਤੀਜਾ, ਫਿਰ ਚੌਥਾ। ਇਸੇ ਤਰ੍ਹਾਂ ਜਿਹੜੇ ਲੋਕਾਂ ਦੀ ਜ਼ਿੰਦਗੀ ਮਨ ਤੇ ਆਧਾਰਿਤ ਹੈ, ਮਨ ਰੂਪੀ ਬੱਚੇ ਤੇ, ਉਹ ਚੀਜ਼ਾਂ ਬਦਲਦੇ ਰਹਿੰਦੇ ਨੇ ਹਰ ਰੋਜ਼, ਉਹ ਇੱਕ ਤੇ ਨਹੀਂ ਖਲੋਂਦੇ। ਕਿਉਂਕਿ ਮਨ ਨੂੰ ਇੱਕ ਚੀਜ਼ ਦਿਓ, ਥੋੜੇ ਚਿਰ ਬਾਅਦ ਫਿਰ ਰੋਏਗਾ, ਫਿਰ ਹੋਰ ਮੰਗੇਗਾ, ਫਿਰ ਬਦਲੋ, ਫਿਰ ਮੰਗੇਗਾ, ਫਿਰ ਬਦਲੋ, ਬਦਲੀ ਜਾਓ ਸਾਰੀ ਉਮਰ। ਤਾਂ ਇਹ ਵੀ ਇੱਕ ਤਜਰਬਾ ਹੈ ਵੀ ਅੱਜ ਤੋਂ 25-30 ਸਾਲ 40 ਸਾਲ ਪਹਿਲਾਂ ਲੋਕ ਇੰਨੀਆਂ ਚੀਜ਼ਾਂ ਨਹੀਂ ਸਨ ਬਦਲਦੇ। ਤੁਸੀਂ ਜਿਹੜੇ ਬਜ਼ੁਰਗ ਨੇ ਜਾਣਦੇ, ਕੱਪੜੇ ਇੱਕੋ ਹੀ ਚੱਲੀ ਜਾਂਦੇ ਸਨ ਕਈ ਸਾਲ, ਮਕਾਨ ਉਸੇ ਤਰ੍ਹਾਂ ਦੇ ਚੱਲੀ ਜਾਂਦੇ ਸਨ, ਗੱਡੀ ਸਾਈਕਲ ਉਹੀ ਚੱਲਦਾ ਸੀ। ਤਾਂ ਇਹਨਾਂ ਦਿਨਾਂ ਵਿੱਚ ਤਾਂ ਕਹਿੰਦੇ ਵੀ ਤੁਸੀਂ ਅੱਜ ਖਰੀਦ ਕੇ ਲਿਆਓ ਬਾਜ਼ਾਰ ਵਿੱਚੋਂ, ਤਾਂ ਇੰਨੇ ਚਿਰ ਨੂੰ ਤੁਸੀਂ ਕਿਸੇ ਕੱਪੜੇ ਨੂੰ ਟੇਲਰ ਤੋਂ ਸਵਾ ਕੇ ਪਾਓ ਮਹੀਨਾ ਲੱਗ ਜਾਂਦਾ ਹੈ, ਜਿੰਨੇ ਚਿਰ ਨੂੰ ਤੁਸੀਂ ਪਾ ਕੇ ਬਾਹਰ ਨਿਕਲੋਗੇ ਅੱਗੇ ਤੁਹਾਨੂੰ ਕੋਈ ਮਿਲੇਗਾ, ਉਹ ਕਹੇਗਾ ਇਹਦਾ ਤੇ ਰਿਵਾਜ਼ ਹੀ ਬਦਲ ਗਿਆ ਹੈ, ਇਹ ਤਾਂ ਖਤਮ ਹੋ ਗਿਆ, ਇੰਨੀ ਜਲਦੀ ਕਿਉਂ ਆ ਗਈ, ਇੰਨੀ ਕਾਹਲ ਕਿਉਂ। ਇਹ ਸੰਕੇਤ ਹੈ ਵੀ ਅੱਜ ਦਾ ਬੰਦਾ ਮਨ ਤੇ ਆਧਾਰਿਤ ਜਿਉਣ ਲੱਗ ਪਿਆ, ਉਹ ਚੀਜ਼ਾਂ ਨੂੰ ਬਦਲੀ ਹੀ ਜਾਂਦਾ ਹੈ, ਉਹ ਮਨ ਦੀ ਦੁਨੀਆ ਵਿੱਚ ਚਲਾ ਗਿਆ, ਮਨ ਦਾ ਗੁਲਾਮ ਹੋ ਗਿਆ, ਬਈ ਵਾਰ ਵਾਰ ਬਦਲਦਾ ਹੈ। ਤਾਂ ਜਿਸ ਦਿਨ ਇਸ ਮਨ ਦੇ ਆਖੇ ਲੱਗ ਕੇ ਜੀਵਨ ਤੁਰੇਗਾ, ਤੇ ਇੱਕ ਬੱਚੇ ਦੇ ਹੱਥ ਵਿੱਚ ਅਸੀਂ ਏਡੀ ਵੱਡੀ ਜ਼ਿੰਦਗੀ ਦਾ ਸਟੇਰਿੰਗ ਉਹਦੇ ਹੱਥ ਵਿੱਚ ਫੜਾ ਦਿੱਤਾ। ਗੁਰੂ ਨਾਨਕ ਸਾਹਿਬ ਕਹਿੰਦੇ ਰਾਜਾ ਬਾਲਕ, ਇਹ ਜਿਹੜਾ ਤੇਰਾ ਮਨ ਹੈ ਬੱਚੇ ਵਰਗਾ, ਤੇ ਇਹਨੂੰ ਤੂੰ ਬਾਦਸ਼ਾਹ ਬਣਾ ਕੇ ਰੋਜ਼ ਪੁੱਛਣਾ ਵੀ ਦੱਸ ਕੀ ਕਰੀਏ। ਫਿਰ ਦੂਜੀ ਗੱਲ ਹੋਰ ਕਹੀ, ਕਹਿੰਦੇ ਨਗਰੀ ਕਾਚੀ, ਨਗਰੀ ਦਾ ਅਰਥ ਹੈ ਸਰੀਰ ਕੱਚਾ ਹੈ, ਇਹਦਾ ਪਤਾ ਕੋਈ ਨਹੀਂ ਕਦੋਂ ਟੁੱਟ ਜਾਏ, ਇਹਦਾ ਜਿਹੜਾ ਧਰਮ ਹੈ, ਇਹਦਾ ਜਿਹੜਾ ਨਿਯਮ ਹੈ ਉਹ ਬਿਲਕੁਲ ਕੱਚਾ ਹੈ। ਇੱਕ ਇਹਦੇ ਵਿੱਚ ਹੋਰ ਨੁਕਸ ਦੱਸਿਆ, ਕਹਿੰਦੇ ਦੁਸ਼ਟਾਂ ਨਾਲ ਪਿਆਰੋ। ਫਿਰ ਜਿਹੜਾ ਰਾਜਾ ਹੁੰਦਾ ਨਾ, ਉਹਦਾ ਮੰਤਰੀ ਮੰਡਲ ਵੀ ਹੁੰਦਾ, ਉਹਦੇ ਵਜ਼ੀਰ ਵੀ ਹੁੰਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ ਇਹ ਜਿਹੜਾ ਮਨ ਰਾਜਾ, ਇਹਦੇ ਜਿਹੜੇ ਮੰਤਰੀ ਨੇ ਨਾ ਨਾਲ ਦੇ, ਮੰਤਰੀ ਦਾ ਅਰਥ ਹੁੰਦਾ ਸਲਾਹਕਾਰ। ਮੰਤਰ ਸ਼ਬਦ ਦੇ ਦੋ ਅਰਥ ਨੇ, ਇੱਕ ਮੰਤਰ ਦੇ ਅਰਥ ਨੇ ਜਪਣ ਵਾਲਾ ਮੰਤਰ ਜਿਹੜਾ ਗੁਰੂ ਦਿੰਦਾ ਹੈ, ਤੇ ਇੱਕ ਮੰਤਰ ਦਾ ਅਰਥ ਹੈ ਸਲਾਹ ਦੇਣੀ। ਮੰਤਰੀ ਦਾ ਅਰਥ ਹੁੰਦਾ ਜਿਹੜਾ ਸਲਾਹਕਾਰ ਹੋਵੇ। ਕਹਿੰਦੇ ਸਲਾਹਕਾਰ ਜਿਹੜੇ ਉਹ ਕੌਣ ਨੇ, ਉਹ ਪੰਜ ਗਿਆਨ ਇੰਦਰੇ ਤੇ ਪੰਜ ਵਿਕਾਰ, ਉਹ ਸਲਾਹ ਦਿੰਦੇ ਨੇ ਇਸ ਮਨ ਨੂੰ ਬਣੇ ਕੀ। ਕਹਿੰਦੇ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਸਲਾਹ ਲੈਂਦਾ ਉਹਨਾਂ ਤੋਂ, ਔਰ ਇਹ ਸਭਾ ਲੱਗੀ ਹੋਈ ਹੈ ਸਰੀਰ ਵਿੱਚ। ਤੁਸੀਂ ਆਸਾ ਦੀ ਵਾਰ ਵਿੱਚ ਇਹ ਬਚਨ ਸੁਣੋਗੇ ਜਿਹਦੇ ਵਿੱਚ ਸਾਹਿਬ ਕਹਿੰਦੇ ਲੱਭ ਪਾਪ ਦੋਏ ਰਾਜਾ ਮਹਿਤਾ, ਲੱਭ ਤੇ ਪਾਪ ਦੋਵੇਂ ਇਹ ਸਰੀਰ ਰੂਪੀ ਨਗਰੀ ਦੇ ਬਾਦਸ਼ਾਹ ਤੇ ਚੌਧਰੀ ਬਣੇ ਹੋਏ ਨੇ, ਮਹਿਤਾ ਦਾ ਅਰਥ ਹੈ ਚੌਧਰੀ। ਲੱਭ ਪਾਪ, ਲੱਭ ਕਹਿੰਦੇ ਨੇ ਸਰੀਰ ਦੀਆਂ ਵਾਸ਼ਨਾਵਾਂ, ਖਾਣ ਦੀਆਂ ਵਾਸ਼ਨਾਵਾਂ, ਪਹਿਨਣ ਦੀਆਂ ਵਾਸ਼ਨਾਵਾਂ, ਇਹ ਰਾਜਾ ਹੈ, ਤੇ ਪਾਪ ਜਿਹੜਾ ਇਹਦਾ ਸਲਾਹਕਾਰ ਹੈ, ਚੌਧਰੀ ਹੈ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ, ਇੱਕ ਝੂਠ ਰੂਪੀ ਚੌਧਰੀ ਬਣਿਆ ਸਰੀਰ ਵਿੱਚ, ਕੂੜ ਹੋਆ ਸਿਕਦਾਰ, ਕਾਮ ਨੇਬ ਸਦ ਪੁੱਛੀਐ, ਤੇ ਜਿਹੜਾ ਕਾਮਦੇਵ ਹੈ, ਜਿਹੜੀ ਵਾਸ਼ਨਾ ਹੈ, ਨੇਬ ਦਾ ਅਰਥ ਹੁੰਦਾ ਸਲਾਹਕਾਰ, ਉਹ ਇਹਦਾ ਸਲਾਹਕਾਰ, ਜਾਂ ਉਹਨੂੰ ਕਹੀਏ ਵੀ ਉਹ ਇਸ ਝੂਠ ਰੂਪੀ ਰਾਜੇ ਦਾ CID ਇੰਸਪੈਕਟਰ ਹੈ, ਭੇਦ ਦਿੰਦਾ ਲੋਕਾਂ ਦਾ, ਉਹ ਦੱਸ ਦਿੰਦਾ ਵੀ ਕਿੰਨੇ ਕੁ ਵੱਡੇ ਨੇ, ਕਿੰਨੀ ਕੁ ਇਹਨਾਂ ਦੀ ਔਕਾਤ ਹੈ, ਤੇ ਕਾਮ ਨੇਵ ਬਣ ਜਾਂਦਾ ਸਲਾਹਕਾਰ ਉਸ ਲੱਭ ਰੂਪ ਰਾਜੇ ਦਾ, ਮਨ ਰੂਪੀ ਰਾਜੇ ਦਾ ਸਲਾਹਕਾਰ ਹੈ ਕਾਮ। ਜਦੋਂ ਰਾਜਾ ਕਹਿੰਦਾ ਨਾ ਵੀ ਅਸਾਂ ਸਾਰੀ ਪ੍ਰਜਾ ਨੂੰ ਆਪਣੇ ਅਧੀਨ ਕਰਨਾ ਹੈ, ਮਨ ਰੂਪੀ ਰਾਜਾ, ਪਰ ਸਭ ਤੋਂ ਪਹਿਲਾਂ ਲੋੜ ਹੈ ਵੀ ਲੋਕਾਂ ਨੂੰ ਪਰਖਿਆ ਜਾਏ ਵੀ ਉਹਨਾਂ ਵਿੱਚ ਸ਼ਕਤੀ ਕਿੰਨੀ ਕੁ ਹੈ, ਮੇਰੇ ਅੱਗੇ ਅੜਨਗੇ ਤੇ ਨਹੀਂ। ਕਾਮ ਆ ਗਿਆ ਉੱਥੇ, ਉਹਨੇ ਕਿਹਾ ਕੋਈ ਪਰਵਾਹ ਨਾ ਕਰ, ਮੈਂ ਸਾਰਿਆਂ ਨੂੰ ਜਾਣਨਾ। ਮੈਨੂੰ ਪਤਾ ਹੈ ਕਿੰਨੇ ਕੁ ਜੋਗੇ ਨੇ, ਮੈਨੂੰ ਸਾਰੀ ਸਮਝ ਹੈ, ਔਰ ਸਾਰਿਆਂ ਥਾਵਾਂ ਦੇ ਉੱਤੇ ਮੇਰੀ ਪਹੁੰਚ ਹੈ, ਕੋਈ ਨਹੀਂ ਬਚਿਆ ਮੇਰੇ ਤੋਂ, ਨਾ ਸੰਨਿਆਸੀ ਨਾ ਗ੍ਰਿਸਤੀ, ਸਭ ਰਗੜ ਕੇ ਰੱਖ ਦਿੱਤੇ। ਇਸ ਤੋਂ ਤਾਂ ਗੁਰੂ ਸਾਹਿਬ ਕਹਿੰਦੇ ਕੋਈ ਖਰਿਆ ਬੂਟ ਰਹੇ ਓਰੀ, ਕੋਈ ਬਿਰਲਾ ਹੀ ਬਚਿਆ, ਬਾਕੀ ਸਾਰਿਆਂ ਨੂੰ ਇਹਦਾ ਭੇਦ ਹੈ, ਸਮਝ ਵੀ ਕਿੰਨੇ ਕੁ ਪਾਣੀ ਵਿੱਚ ਨੇ। ਉਹਨੂੰ ਗੁਰੂ ਸਾਹਿਬ ਕਹਿੰਦੇ ਕਾਮ ਨੇਬ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ। ਇਹ ਸਾਰੇ ਇਕੱਠੇ ਹੋ ਕੇ ਮਨ ਵਿੱਚ ਸਭਾ ਲਾ ਕੇ ਵਿਚਾਰਾਂ ਕਰਦੇ ਨੇ ਵੀ ਕਿਵੇਂ ਲੁੱਟੀਏ, ਤਾਂ ਫਿਰ ਪਤਾ ਲੱਗਾ ਕਹਿੰਦੇ ਅੰਧੀ ਰਈਅਤ ਗਿਆਨ ਵਿਹੂਣੀ ਪਾਹੇ ਭਰੇ ਮੁਰਦਾਰ। ਅੰਧੀ ਰਈਅਤ, ਰਈਅਤ ਦਾ ਅਰਥ ਹੁੰਦਾ ਪਬਲਿਕ, ਲੋਕ ਨੇ ਜਿਹੜੇ ਉਹ ਕਹਿੰਦੇ ਅੰਧੇ ਨੇ, ਪੱਟੀਆਂ ਵੱਜੀਆਂ ਹੋਈਆਂ ਨੇ, ਜਿੱਧਰ ਮਰਜ਼ੀ ਲੈ ਜਾਓ ਖਿੱਚ ਕੇ। ਜੇ ਇੱਕ ਪਾਸੇ ਵਾਲਾ ਆਦਮੀ ਆਇਆ ਉਹਦੇ ਪਿੱਛੇ ਲੱਗ ਗਏ, ਉਹਨੂੰ ਕਿਹਾ ਜੀ ਤੁਸੀਂ ਬੜੇ ਚੰਗੇ। ਜੇ ਦੂਸਰਾ ਆਇਆ ਦੂਜੇ ਪਿੱਛੇ ਲੱਗ ਗਏ, ਤੀਸਰਾ ਆਇਆ ਤੀਸਰੇ ਨੂੰ ਕਹਿ ਦਿੱਤਾ ਤੁਸੀਂ ਬਹੁਤ ਵਧੀਆ। ਯਾਨੀ ਕਿ ਗਲਤ ਨੂੰ ਵੀ ਠੀਕ ਤੇ ਠੀਕ ਨੂੰ ਤੇ ਠੀਕ, ਕਵੇ ਚੰਗੀ ਗੱਲ ਗਲਤ ਨੂੰ ਵੀ ਠੀਕ, ਸਾਰਾ ਕੁਝ ਪ੍ਰਵਾਨ। ਉਹਨੂੰ ਕਹਿੰਦੇ ਅੰਧੀ ਰਈਅਤ, ਸੰਸਾਰ ਦੀਆਂ ਅੱਖਾਂ ਤੇ ਪੱਟੀ ਵੱਜ ਗਈ ਹੈ, ਉਹ ਕੁਝ ਨਹੀਂ ਵਹਿੰਦੇ, ਜਿੱਧਰ ਨੂੰ ਭੀੜ ਛਾਲ ਮਾਰਦੀ ਉਹ ਵੀ ਮਾਰ ਜਾਂਦੇ ਨਾਲ, ਚੱਲਦੀ ਹਵਾ ਨਾਲ ਛੱਜ ਲਾਉਣ ਵਾਲੇ ਲੋਕ ਨੇ। ਉਹਨੂੰ ਕਹਿੰਦੇ ਅੰਧੀ ਰਈਅਤ ਗਿਆਨ ਵਿਹੂਣੀ ਪਾਹੇ ਭਰੇ ਮੁਰਦਾਰ, ਇਹਦੇ ਤੋਂ ਫਿਰ ਕੋਈ ਨਹੀਂ ਬਚਿਆ। ਕਹਿੰਦੇ ਗਿਆਨੀ ਨੱਚਹਿ ਵਾਜੇ ਵਾਵੈ ਰੂਪ ਕਰਹਿ ਸ਼ਿੰਗਾਰ। ਗਿਆਨੀ ਦਾ ਅਰਥ ਇੱਕ ਤੇ ਉਹ ਲੋਕ ਨੇ ਨਾ ਜਿਨ੍ਹਾਂ ਨੂੰ ਪਤਾ ਨਹੀਂ ਜੀਵਨ ਕੀ ਹੈ, ਗਿਆਨੀ ਦਾ ਅਰਥ ਹੈ ਜਾਣਕਾਰ, ਜਿਨ੍ਹਾਂ ਨੇ ਸਮਝ ਲਿਆ, ਜਿਨ੍ਹਾਂ ਨੂੰ ਪਤਾ ਲੱਗ ਗਿਆ। ਕਹਿੰਦੇ ਉਹ ਵੀ ਨੱਚੀ ਜਾਂਦੇ ਉਸੇ ਤਰ੍ਹਾਂ, ਕਿਹਦੇ ਵਾਂਗ ਨੱਚਦੇ ਨੇ। ਕਬੀਰ ਸਾਹਿਬ ਨੇ ਬਾਣੀ ਵਿੱਚ ਬਚਨ ਵੀ ਕੀਤੇ, ਕਹਿੰਦੇ ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ ਲੀਨੀ ਹਾਥ ਪਸਾਰ ਛੂਟਨ ਕੋ ਸੰਸਾ ਪਰਿਓ ਮਨ ਬੌਰਾ ਰੇ ਨੱਚਿਓ ਘਰ ਘਰ ਬਾਰ। ਇਸ ਤਰ੍ਹਾਂ ਨੱਚਦੇ ਰਹੇ ਗਿਆਨੀ ਨੱਚੈ। ਕਿਵੇਂ ਨੱਚਦੇ? ਕਹਿੰਦੇ ਵਾਜੇ ਵਾਵੈ, ਵਾਜੇ ਵਜਾਉਂਦੇ ਨੇ। ਹੋਰ ਕੀ ਕਰਦੇ ਨੇ? ਕਹਿੰਦੇ ਰੂਪ ਕਰੇ ਸਿੰਗਾਰ, ਆਪਣੇ ਸਰੀਰ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਵੇਸ ਧਾਰਨ ਕਰਕੇ ਉਹ ਕਹਿੰਦੇ ਵਾਜੇ ਵਜਾਉਂਦੇ ਨੇ ਸੰਸਾਰ ਵਿੱਚ। ਗਿਆਨੀ ਨੱਚੈ ਵਾਜੇ ਵਾਵੈ ਰੂਪ ਕਰੈ ਸ਼ਿੰਗਾਰ, ਉੱਚਾ ਕੂਕੈ ਵਾਧਾ ਗਾਵੈ ਜੋਧਾ ਕਾ ਵਿਚਾਰ। ਬੜੇ ਬੜੇ ਢੰਗਾਂ ਨਾਲ ਗਾਉਂਦੇ ਨੇ, ਤਰੀਕਿਆਂ ਨਾਲ ਗਾਉਂਦੇ ਨੇ, ਬੜੀਆਂ ਬੜੀਆਂ ਵਿਚਾਰਾਂ ਕਰਦੇ ਯੋਧਿਆਂ ਦੀਆਂ। ਮੂਰਖ ਪੰਡਿਤ ਹਿਕਮਤ ਹੁਜਤ, ਤੇ ਜਿਹੜਾ ਪੰਡਿਤ ਦਾ ਅਰਥ ਵਿਦਵਾਨ ਹੈ ਨਾ, ਉਹ ਮੂਰਖ ਹੋ ਗਿਆ। ਕਿਉਂ ਹੋਇਆ? ਉਹਨੇ ਮਨ ਰੂਪੀ ਰਾਜੇ ਨੂੰ ਆਪਣਾ ਆਪ ਸੌਂਪ ਦਿੱਤਾ, ਉਹ ਮੂਰਖ ਹੋ ਗਿਆ। ਉਹ ਮੂਰਖ ਕਿਉਂ ਹੋਇਆ? ਪੰਡਿਤ ਦਾ ਕੰਮ ਸੀ, ਵਿਦਵਾਨ ਦਾ ਕੰਮ ਸੀ, ਸੋ ਪੰਡਿਤ ਜੋ ਮਨ ਪਰ ਬੋਧ ਹੈ ਰਾਮ ਨਾਮ ਆਤਮ ਮੈਂ ਸੋਧ ਹੈ, ਇਹ ਡਿਊਟੀ ਸੀ ਉਹਦੀ। ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ, ਹਰ ਕੀ ਕਦਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋਨ ਨਾ ਆਵੈ। ਪਰ ਕੀ ਹੋਇਆ? ਮੂਰਖ ਪੰਡਿਤ ਹਿਕਮਤ ਹੁਜਤ, ਹਿਕਮਤ ਕਹਿੰਦੇ ਨੇ ਗਿਆਨ ਨੂੰ, ਉਹਨੇ ਜਿਹੜਾ ਗਿਆਨ ਪੜਿਆ ਨਾ ਉਹਦੇ ਨਾਲ ਉਹ ਹੁਜਤਾਂ ਕਰਨ ਲੱਗ ਪਿਆ। ਹੁਜਤ ਦਾ ਅਰਥ ਵਿਦਵਾਨ ਦੀ ਤੁਸੀਂ ਬਾਹਰਲੀ ਤਸਵੀਰ ਕੀ ਵੇਖੋਗੇ ਵੀ ਜਿੱਥੇ ਚਾਰ ਬੰਦੇ ਬੈਠੇ ਹੋਣ, ਕਦੀ ਕਿਸੇ ਨੂੰ ਉਂਗਲ ਲਾ ਕੇ ਹੱਸ ਪਾਓ, ਕਦੀ ਕਿਸੇ ਨੂੰ ਬਾਹ ਫੜ ਕੇ ਇੱਧਰ ਖਿੱਚ ਕੇ ਲੈ ਜਾਏ, ਵਿਦਵਾਨਾਂ ਦੀਆਂ ਨਿਸ਼ਾਨੀਆਂ ਥੋੜੀ ਨੇ। ਉਹ ਤੇ ਇੱਕ ਠਹਿਰੇ ਹੋਏ ਸਮੁੰਦਰ ਵਰਗਾ ਹੈ, ਉਹਦੇ ਤੇ ਸਰੀਰ ਦੇ ਵੀ ਸਿਗਨਲ ਇੰਨੇ ਗੰਭੀਰ ਹੋਣੇ ਚਾਹੀਦੇ ਕਿ ਜਿਹਨੂੰ ਵੇਖ ਕੇ ਅਗਲੇ ਤੇ ਪ੍ਰਭਾਵ ਪਵੇ। ਇਹ ਨਹੀਂ ਕਿ ਉਹ ਸਾਰਾ ਦਿਨ ਸੰਸਾਰੀਆਂ ਵਾਂਗੂ ਹੁਜਤ ਦਾ ਅਰਥ ਹੁਜਤਾਂ ਕਰਦਾ ਰਹੇ, ਫਿਰ ਉਹ ਕਿਵੇਂ ਦਾ ਆਦਮੀ ਹੈ? ਹੁਜਤੀ ਹੈ, ਹੁਜਤ ਦਾ ਅਰਥ ਹੈ ਹਰ ਇੱਕ ਗੱਲ ਦਾ ਅਰਥ ਜਿਹੜਾ ਹੈ ਦੂਜੇ ਨੂੰ ਨੀਵਾਂ ਦਿਖਾਉਣ ਵਾਸਤੇ ਕਰੇ, ਉਹਨੂੰ ਕਹਿੰਦੇ ਹੁਜਤ ਕਰਨੀ, ਦੂਜੇ ਨੂੰ ਨੀਵਾਂ ਦਿਖਾਉਣਾ। ਮੂਰਖ ਪੰਡਿਤ ਹਿਕਮਤ ਹੁਜਤ, ਸੰਜੈ ਧਰੈ ਪਿਆਰ, ਸੰਜੈ ਦਾ ਅਰਥ ਇਕੱਠਾ ਕਰਨਾ, ਬਸ ਉਹਦਾ ਇੱਕੋ ਹੀ ਮਿਸ਼ਨ ਹੈ ਵੀ ਮੇਰੇ ਵਾਲੇ ਖਾਤੇ ਵਿੱਚ ਕਿੰਨੇ ਕੁ ਆ ਗਏ ਨੇ, ਇਹਦੇ ਵੱਲ ਧਿਆਨ ਰਹਿੰਦਾ ਉਹਦਾ। ਧਰਮੀ ਧਰਮ ਕਰੇ ਗਵਾਵੇ, ਧਰਮੀ ਮਨੁੱਖ, ਇਹ ਸਾਰੀ ਜਿਹੜੀ ਇਸ ਸਲੋਕ ਵਿੱਚ ਕਥਾ ਚੱਲਦੀ ਹੈ ਨਾ, ਗੁਰੂ ਨਾਨਕ ਦੇਵ ਜੀ ਦੇ ਸਲੋਕ ਦੇ ਅੰਦਰ, ਇਹ ਉਸ ਹਾਲਤ ਦੀ ਕਥਾ ਹੈ ਜਿੱਥੇ ਜਾ ਕੇ ਰਾਜਾ ਬਾਲਕ ਨਗਰੀ ਕਾਚੀ, ਜਦੋਂ ਮਨ ਨੂੰ ਪੁੱਛ ਕੇ ਮਨੁੱਖ ਚੱਲਦਾ, ਇਹ ਉਹ ਕਥਾ ਹੈ। ਧਰਮੀ ਧਰਮ ਕਰੇ, ਇੱਥੇ ਤੇ ਗੁਰੂ ਸਾਹਿਬ ਨੇ ਫਿਰ ਆਖਰੀ ਚੋਟ ਮਾਰੀ, ਇਹਦੇ ਤੋਂ ਪਹਿਲਾਂ ਨਹੀਂ ਕਿਹਾ, ਪਹਿਲਾਂ ਕਿਹਾ ਧਰਮ ਕਮਾ। ਧਰਮ ਕਮਾਉਣ ਕਿਹਨੂੰ ਕਹਿੰਦੇ ਨੇ? ਬਾਣੀ ਪੜ੍ਹਨੀ, ਸਿਮਰਨ ਕਰਨਾ, ਸੇਵਾ ਕਰਨੀ, ਨਾਮ ਜਪਣਾ, ਗੁਰਸਿੱਖਾਂ ਦੇ ਦਰਸ਼ਨ ਕਰਨੇ, ਉਹਨੂੰ ਕਹਿੰਦੇ ਧਰਮ ਕਮਾਉਣਾ ਹੈ। ਹੁਣ ਇਹ ਤਾਂ ਧਰਮ ਦੇ ਅੰਗ ਨੇ, ਜਿਹਨੇ ਧਰਮ ਕਮਾਉਣਾ ਉਹਨੂੰ ਇਹ ਕਰਨੇ ਪੈਣੇ ਨੇ, ਵੀ ਬਾਣੀ ਪੜ੍ਹਨੀ, ਸੇਵਾ ਕਰਨੀ ਸਭ। ਤੇ ਜਦੋਂ ਅਖੀਰਲਾ ਸਿਰਾ ਆਇਆ ਨਾ, ਗੁਰੂ ਸਾਹਿਬ ਨੇ ਇਹਨੂੰ ਵੀ ਤੋੜ ਦਿੱਤਾ, ਇਹਨੂੰ ਵੀ ਲਾਹ ਦਿੱਤਾ, ਇਹਦੇ ਉੱਤੇ ਵੀ ਇੱਕ ਚੋਟ ਮਾਰੀ। ਕਹਿਣ ਲੱਗੇ ਧਰਮ ਤੇ ਕਮਾ ਰਿਹਾ, ਕਮਾਉਣ ਦੇ ਬਦਲੇ ਮੰਗਦਾ ਕੀ ਪਿਆ? ਤੇ ਇੱਥੇ ਵੇਖੋ, ਕਦੀ ਸੋਚ ਕੇ ਗੁਰੂ ਸਾਹਿਬ ਨੇ ਕਿਹਾ ਮੰਗੈ ਮੋਖ ਦੁਆਰ। ਆਪਾਂ ਤੇ ਅਜੇ ਕਦੀ ਮੋਖ ਦੁਆਰ ਮੰਗੇ ਨਹੀਂ, ਆਪਾਂ ਤੇ ਹੋਰ ਹੀ ਬੜਾ ਕੁਝ ਮੰਗਣੇ ਆ, ਤੇ ਗੁਰੂ ਨੇ ਤੇ ਮੋਖ ਦੁਆਰ ਨੂੰ ਵੀ ਕਹਿ ਲਓ ਬਈ ਇੱਕ ਪਾਸੇ ਰੱਖ ਦਿੱਤਾ। ਮੋਖ ਦਾ ਅਰਥ ਹੈ ਮੁਕਤੀ, ਦੁਆਰ ਦਾ ਅਰਥ ਹੈ ਦਰਵਾਜ਼ਾ। ਕਹਿੰਦੇ ਧਰਮੀ ਬੰਦੇ ਦੇ ਮਨ ਵਿੱਚ ਮੁਕਤੀ ਪ੍ਰਾਪਤ ਕਰਨ ਦੀ ਇੱਛਾ ਵੀ ਨਹੀਂ ਹੋਣੀ ਚਾਹੀਦੀ, ਕਿਉਂਕਿ ਇੱਛਾ ਜਿਹੜੀ ਇਸ ਰਾਹ ਦੇ ਉੱਤੇ ਉਹ ਨਾਲੋ ਨਾਲ ਧਰਮ ਦੀ ਕਮਾਈ ਨੂੰ ਨਸ਼ਟ ਕਰੀ ਜਾਂਦੀ ਹੈ। ਧਰਮ ਆਪਾਂ ਸਾਰੇ ਕਮਾਉਂਦੇ ਹਾਂ ਔਰ ਇੰਨਾ ਲੰਮਾ ਲੰਮਾ ਕਮਾਉਂਦੇ ਹਾਂ, ਪਰ ਅੰਦਰ ਕੋਈ ਫਰਕ ਨਹੀਂ ਪੈਂਦਾ। ਉਦੋਂ ਫਿਰ ਅਸੀਂ ਇੱਕ ਰਿਜ਼ਲਟ ਕੱਢਦੇ ਹਾਂ ਵੀ ਇਹਦੇ ਵਿੱਚ ਕੋਈ ਗੱਲਬਾਤ ਹੈ ਤਾਂ ਦਿਸਦੀ ਨਹੀਂ, ਕਹਿੰਦੇ ਬੜੀਆਂ ਨੇ ਇਉਂ ਕਰੀਦਾ ਤੇ ਇਉਂ ਹੋ ਜਾਂਦਾ, ਇਸ ਤਰ੍ਹਾਂ ਕਰੀਏ ਤੇ ਇੰਜ ਹੋ ਜਾਂਦਾ, ਹੋਇਆ ਹਵਾਇਆ ਤੇ ਕੁਝ ਵੀ ਨਹੀਂ। ਉੱਥੇ ਫਿਰ ਬੰਦੇ ਦੇ ਮਨ ਵਿੱਚ ਸ਼ੱਕ ਪੈਂਦਾ ਵੀ ਸ਼ਾਇਦ ਇਹ ਝੂਠ ਹੈ ਸਾਰਾ, ਪਰ ਹਜ਼ੂਰ ਨੇ ਦੱਸ ਦਿੱਤਾ। ਕਹਿਣ ਲੱਗੇ ਇਹਦਾ ਕਾਰਨ ਇਹ ਨਹੀਂ ਵੀ ਤੇਰਾ ਗੁਰੂ ਪੂਰਾ ਨਹੀਂ, ਗੁਰੂ ਤੇਰਾ ਪੂਰਾ ਹੈ, ਪਰ ਤੂੰ ਗੁਰੂ ਦੀ ਸਿੱਖਿਆ ਨੂੰ ਠੀਕ ਤਰੀਕੇ ਨਾਲ ਜ਼ਿੰਦਗੀ ਵਿੱਚ ਅਮਲ ਵਿੱਚ ਨਹੀਂ ਲਿਆ ਰਿਹਾ। ਗੁਰੂ ਸਾਹਿਬ ਨੇ ਤੇ ਅਖੀਰਲੀ ਗੱਲ ਕਰ ਦਿੱਤੀ, ਕਹਿੰਦੇ ਧਰਮੀ ਧਰਮ ਕਰੇ ਗਵਾਵੇ, ਕਰਦਾ ਜ਼ਰੂਰ ਹੈ, ਗਵਾ ਦੇਣਾ, ਛੱਡ ਦੇਣਾ, ਖਿਲਰ ਜਾਂਦਾ। ਗਵਾਚ ਕਿਵੇਂ ਜਾਂਦਾ? ਕਹਿੰਦੇ ਮੰਗੈ, ਜਦੋਂ ਤੂੰ ਕਰਨ ਦੇ ਬਦਲੇ ਵਿੱਚ ਕੁਝ ਮੰਗਣਾ, ਉਦੋਂ ਤੇਰਾ ਕੀਤਾ ਹੋਇਆ ਜਪ ਤਪ ਨਸ਼ਟ ਹੋ ਜਾਂਦਾ। ਜਿੱਥੇ ਕਿਹਾ ਮਾਰਗ ਖੰਡੇ ਧਾਰੋ ਤਾਂ ਹੈ, ਬਰੀਕ ਬੜਾ ਹੈ, ਇੱਛਾ ਜਾਗੀ ਨਹੀਂ ਤੇ ਗਵਾਚਿਆ ਨਹੀਂ। ਇਸ ਲਈ ਇੱਕ ਸਿਆਣਿਆਂ ਦਾ, ਗੁਰਮੁਖਾਂ ਦਾ ਇੱਕ ਤਜਰਬਾ ਹੈ, ਉਹ ਕਹਿੰਦੇ ਧਰਮ ਕਮਾਉਣਾ ਔਖਾ ਨਹੀਂ, ਧਰਮ ਨੂੰ ਸਾਂਭ ਕੇ ਰੱਖਣਾ ਉਸ ਤੋਂ ਵੀ ਔਖਾ ਹੈ। ਧਰਮ ਕਮਾਉਣਾ ਇੰਨਾ ਔਖਾ ਨਹੀਂ ਜਿੰਨਾ ਉਹਨੂੰ ਸੰਭਾਲ ਕੇ ਰੱਖਣਾ, ਕਿਉਂਕਿ ਜਿੱਦਣ ਇਹ ਸੂਈ ਸੱਚ ਦੇ ਨੇੜੇ ਜਾਂਦੀ ਹੈ ਮਨ ਦੀ, ਉਸ ਦਿਨ ਉਹਦੇ ਜੀਵਨ ਵਿੱਚ ਬਰਕਤਾਂ ਆਉਣ ਲੱਗ ਪੈਂਦੀਆਂ ਨੇ, ਤੇ ਇਧਰੋਂ ਖਿਆਲ ਆਇਆ ਨਹੀਂ ਤੇ ਉਧਰ ਵਾਪਰਿਆ ਨਹੀਂ, ਦੂਸਰੇ ਪਾਸੇ ਵਾਪਰ ਜਾਂਦਾ ਹੈ। ਤੇ ਤੁਹਾਨੂੰ ਪਤਾ ਹੈ ਵੀ ਜਿੰਨੇ ਸਾਡੇ ਕੋਲ, ਜਿੰਨੀ ਸਾਡੇ ਖਾਤੇ ਵਿੱਚ ਮਾਇਆ ਹੈ, ਉਹ ਜਿੰਨੀ ਜਿੰਨੀ ਆਪਾਂ ਉਹਦੇ ਵਿੱਚੋਂ ਕਢਾ ਲਏ, ਉਹ ਤਾਂ ਲੈਸ ਹੋ ਜਾਣੀ ਨਾ, ਖਤਮ ਹੋ ਜਾਣੀ, ਇਸ ਤਰ੍ਹਾਂ ਉਹ ਨਾਲੋਂ ਨਾਲ ਗਵੀਚ ਜਾਂਦਾ ਹੈ। ਮੰਗੈ ਮੋਖ ਦੁਆਰ, ਇਸ ਤਰ੍ਹਾਂ ਆਪਣੇ ਜੀਵਨ ਦੀ ਜਿਹੜੀ ਸ਼ਕਤੀ ਉਹਨੂੰ ਗਵਾ ਦਿੰਦੇ ਹਨ। ਤੇ ਗੁਰੂ ਅਮਰਦਾਸ ਜੀ ਨੇ ਅੱਜ ਦੀ ਪੌੜੀ ਵਿੱਚ ਕਿਹਾ ਵੀ ਜਿਹੜੇ ਗੁਰਮੁਖ ਹਨ ਉਹਨਾਂ ਦਾ ਜੀਉ ਨਿਰਮਲ, ਉਹਨਾਂ ਦਾ ਅੰਦਰ ਵੀ ਨਿਰਮਲ ਹੋ ਗਿਆ ਮੈਲ ਤੋਂ ਰਹਿਤ, ਬਾਹਰੋਂ ਨਿਰਮਲ, ਬਾਹਰੀ ਤੌਰ ਤੇ ਵੀ ਮੈਲੇ ਨਹੀਂ ਰਹੇ। ਬਾਹਰੋਂ ਵੀ ਕਿਸੇ ਵੀ ਚੀਜ਼ ਨੂੰ ਪਵਿੱਤਰ ਕਰਨ ਵਾਸਤੇ ਦੋ ਚੀਜ਼ਾਂ ਚਾਹੀਦੀਆਂ, ਖਿਆਲ ਰੱਖਣ। ਕਿਸੇ ਵੀ ਚੀਜ਼ ਨੂੰ, ਮੰਨ ਲਓ ਇੱਕ ਰੁੱਖ ਹੈ, ਇੱਕ ਬੂਟਾ ਹੈ, ਉਹਨੂੰ ਕੋਈ ਕੀੜਾ ਲੱਗ ਗਿਆ, ਉਸਨੂੰ ਕੋਈ ਰੋਗ ਲੱਗਾ ਹੈ, ਤੇ ਦੋ ਤਰੀਕੇ ਨੇ, ਇੱਕ ਤਾਂ ਉਹਦੇ ਪੱਤਿਆਂ ਨੂੰ ਦਵਾਈ ਦਿਓ ਤੇ ਇੱਕ ਉਹਦੀ ਜੜ੍ਹ ਨੂੰ ਦਵਾਈ ਦਿਓ। ਕਿਸੇ ਵੀ ਰੁੱਖ ਦੇ ਦੋ ਹਿੱਸੇ ਨੇ, ਉਸੇ ਤਰ੍ਹਾਂ ਸਾਡੇ ਜੀਵਨ ਦੇ ਵੀ ਦੋ ਹਿੱਸੇ ਨੇ, ਬਾਹਰ ਹੈ ਸਾਡਾ ਸਰੀਰ, ਅੰਦਰ ਹੈ ਸਾਡਾ ਕੁਝ ਵੀ ਉਹਦਾ ਨਾਮ ਲੈ ਲਈਏ, ਮਨ ਕਹੀਏ, ਸੁਰਤ ਕਹਿ ਲਈਏ, ਧਿਆਨ ਕਹਿ ਲਈਏ, ਇੱਕੋ ਚੀਜ਼ ਦੇ ਕਈ ਨਾਂ। ਜਦੋਂ ਕਿਸੇ ਰੁੱਖ ਨੂੰ ਬਿਮਾਰੀ ਲੱਗਦੀ ਏ, ਕਈ ਵਾਰੀ ਉਹਨੂੰ ਕਈ ਸਾਲ ਤੁਸੀਂ ਉਹਦੇ ਪੱਤਿਆਂ ਨੂੰ ਸਪਰੇ ਕਰੀ ਜਾਓ, ਉਹਦਾ ਰੋਗ ਨਹੀਂ ਹਟੇਗਾ। ਫਿਰ ਸਿਆਣਾ ਜਿਹੜਾ ਡਾਕਟਰ ਹੈ ਉਹ ਇੱਕ ਗੱਲ ਕਹਿੰਦਾ ਹੈ ਵੀ ਪੱਤਿਆਂ ਨੂੰ ਦਵਾਈ ਦੇਣ ਦੇ ਨਾਲ ਨਾਲ, ਸਪਰੇ ਕਰਨ ਦੇ ਨਾਲ ਨਾਲ ਇਹਦੀਆਂ ਜੜ੍ਹਾਂ ਦੇ ਵਿੱਚ ਵੀ ਇਹ ਦਵਾਈ ਪਾਓ, ਦੋਵਾਂ ਪਾਸੋਂ ਇਹਨੂੰ ਦਵਾਈ ਦਿਓ। ਕਈ ਵਾਰੀ ਆਪਾਂ ਜੜ੍ਹ ਵਿੱਚ ਦਵਾਈ ਪਾਈ ਜਾਂਦੇ ਹਾਂ ਤੇ ਪੱਤਿਆਂ ਤੇ ਦਵਾਈ ਨਹੀਂ ਪਾਉਂਦੇ, ਤਾਂ ਵੀ ਉਸ ਬੂਟੇ ਦਾ ਰੋਗ ਨਹੀਂ ਹਟਦਾ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਗਲਤੀ ਕਿਹੜੀ ਏ? ਅਸੀਂ ਅੱਧੇ ਕੁਤੇ ਪੱਤਿਆਂ ਤੇ ਦਵਾਈ ਪਾਈ ਜਾ ਰਹੇ ਹਾਂ, ਸਰੀਰਕ ਤੌਰ ਤੇ ਅਸੀਂ ਧਰਮ ਕਮਾਈ ਜਾ ਰਹੇ ਹਾਂ, ਕੱਲੇ ਸਰੀਰ ਦੇ ਤੌਰ ਤੇ ਬਾਹਰੋਂ ਅਸੀਂ ਸਾਰੀਆਂ ਗੱਲਾਂ ਠੀਕ ਕਰ ਲਈਆਂ ਨੇ, ਉੱਠਣਾ, ਸੌਣਾ, ਬੈਠਣਾ, ਕੱਪੜੇ ਪਾਉਣੇ, ਸਾਰੀਆਂ ਨੀਤੀਆਂ ਠੀਕ ਨੇ, ਪੱਤਿਆਂ ਤੇ ਸਪਰੇ ਬੜੀ ਹੋ ਰਹੀ ਏ, ਪਰ ਕੀੜੇ ਜੜ੍ਹ ਵਿੱਚ ਬੈਠੇ ਹੋਏ ਨੇ, ਅੰਦਰ ਡੂੰਘੇ ਥਾਂ ਤੇ, ਉੱਥੋਂ ਤੱਕ ਸ਼ਬਦ ਨਹੀਂ ਜਾਂਦਾ, ਉੱਥੋਂ ਤੱਕ ਨਾਮ ਨਹੀਂ ਜਾਂਦਾ, ਜਿਸ ਕਰਕੇ ਸਾਰੀ ਜ਼ਿੰਦਗੀ ਕਮਾਉਣ ਦੇ ਬਾਵਜੂਦ ਕੁਝ ਵੀ ਵਾਪਰਦਾ ਨਹੀਂ। ਤੇ ਅੱਧੇ ਕੁ ਆਪਾਂ ਇਹ ਗੱਲ ਕਹਿੰਦੇ ਹਾਂ ਵੀ ਜੜ੍ਹ ਵਿੱਚ ਪਾਓ ਦਵਾਈ, ਪੱਤਿਆਂ ਦੀ ਕੋਈ ਗੱਲ ਨਹੀਂ, ਜੜ੍ਹਾਂ ਵਿੱਚ ਪਾਓ ਦਵਾਈ, ਉਹਨਾਂ ਦੀ ਗਿਣਤੀ ਹੁਣ ਜ਼ਿਆਦਾ ਹੈ। ਉਹ ਕਹਿੰਦੇ ਨੇ ਵੀ ਅਸੀਂ ਮਨ ਕਰਕੇ ਸਿੱਖ ਹਾਂ, ਸਰੀਰ ਕਰਕੇ ਨਹੀਂ। ਮਨ ਕਰਕੇ ਸਿੱਖੀ ਸਾਡੇ ਕੋਲ ਹੈ, ਪਰ ਜਿਹੜੀ ਪੌੜੀ ਅੱਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕਹੀ, ਉਹ ਕਹਿੰਦੇ ਮੈਂ ਜਿਹੜੇ ਸਿੱਖ ਨੂੰ ਜੀਵਨ ਦਾ ਰਾਹ ਦੱਸਣਾ, ਉਹ ਆਪਣੇ ਪੱਤਿਆਂ ਨੂੰ ਵੀ ਦਵਾਈ ਦੇ ਤੇ ਆਪਣੀ ਜੜ੍ਹ ਨੂੰ ਵੀ ਦਵਾਈ ਦੇ, ਯਾਨੀ ਕਿ ਜੀਓ ਨਿਰਮਲ ਬਾਹਰੋਂ ਨਿਰਮਲ, ਅੰਦਰ ਵੀ ਉਹਦਾ ਸ਼ੁੱਧ ਹੋਵੇ ਤੇ ਬਾਹਰ ਵੀ ਉਹਦਾ ਸ਼ੁੱਧ ਹੋਵੇ। ਦੋ ਜੋ ਹਿੱਸੇ ਨੇ ਜੀਵਨ ਦੇ, ਇੱਕ ਹਿੱਸਾ ਥੋੜੀ ਏ। ਤੇ ਮੈਂ ਇਹ ਵੀ ਬੇਨਤੀ ਕਰਾਂ, ਜਦੋਂ ਇਹ ਦੋਵੇਂ ਹਿੱਸੇ ਵੱਖਰੇ ਹੋ ਗਏ, ਜੀਵਨ ਉੱਥੇ ਸਮਾਪਤ ਹੋ ਜਾਏਗਾ। ਸਰੀਰ ਤੇ ਆਤਮਾ ਜਿੱਦਣ ਅਲੱਗ ਹੋਏ, ਜੀਵਨ ਦੀ ਲੀਲਾ ਉੱਥੇ ਟੁੱਟ ਜਾਏਗੀ। ਜਿਵੇਂ ਰੁੱਖ ਦੀ ਜੜ੍ਹ ਵੱਖਰੀ ਕਰ ਦਿਓ, ਤਣਾ ਵੱਖਰਾ ਕਰ ਦਿਓ, ਰੁੱਖ ਵੈਸੇ ਹੀ ਸੁੱਕ ਕੇ ਰਹਿ ਗਿਆ, ਤੇ ਜਿਹੜੀ ਜੜ੍ਹ ਹੈ ਉਹਨੂੰ ਪੁੱਛਣਾ ਕਿਨਵੇਂ, ਉਹ ਤੇ ਹੈ ਜ਼ਮੀਨ ਵਿੱਚ ਹੈ। ਅਜੇ ਆਤਮਾ ਫਿਰ ਵੀ ਬਚ ਜਾਂਦੀ, ਜੜ੍ਹ ਫਿਰ ਵੀ ਬਚ ਜਾਂਦੀ, ਪਰ ਉਹਦਾ ਫੈਲਾਵ ਕੋਈ ਨਹੀਂ ਫਿਰ ਸਰੀਰ ਤੋਂ ਬਿਨਾਂ। ਆਤਮਾ ਹੈ, ਸਰੀਰ ਕੋਈ ਨਹੀਂ, ਬੋਲੇਗੀ ਕਿਵੇਂ? ਬੋਲਣ ਦਾ ਵਸੀਲਾ ਟੁੱਟ ਗਿਆ। ਤਾਂ ਹੀ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ, ਜਬ ਆਪਣੀ ਜੋਤ ਤੂੰ ਖਿੰਚੈ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ, ਫਿਰ ਕਿਵੇਂ ਵਖਿਆਨ ਕਰੋਗੇ, ਕਿਉਂਕਿ ਤੁਸੀਂ ਵੱਖਰੇ ਹੋ ਗਏ। ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਜਿਹੜਾ ਉਪਦੇਸ਼ ਹੈ, ਉਹ ਨਾ ਕੱਲੀ ਆਤਮਾ ਵਾਸਤੇ ਹੈ, ਨਾ ਕੱਲੇ ਸਰੀਰ ਵਾਸਤੇ, ਦੋਵਾਂ ਵਾਸਤੇ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਹਰੀ ਤੌਰ ਤੇ ਵੀ ਸਿੱਖ ਨੂੰ ਸੁਚੇਤ ਕਰਦੇ ਨੇ, ਬਾਹਰੀ ਤੌਰ ਤੇ ਵੀ ਤੂੰ ਇਹ ਕਿਵੇਂ ਵੇਖਣਾ ਹੈ, ਕਿਵੇਂ ਸੁਣਨਾ ਹੈ, ਕਿਵੇਂ ਬੋਲਣਾ ਹੈ, ਕਿਵੇਂ ਪਹਿਨਣਾ ਹੈ, ਸਰੀਰ ਤੇ ਕਕਾਰ ਇਹ ਪਾਉਣੇ ਨੇ, ਬਾਹਰੋਂ ਵੀ ਸੁਚੇਤ ਕਰਦੇ ਨੇ, ਕਿਉਂਕਿ ਬਾਹਰ ਤੇ ਅੰਦਰ ਦੋਵੇਂ ਜੁੜੇ ਹੋਏ ਨੇ ਜੀਵਨ ਵਿੱਚ। ਇਹਨਾਂ ਨੂੰ ਵੱਖਰੇ ਨਹੀਂ ਕੀਤਾ ਜਾ ਸਕਦਾ, ਇਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਪਰ ਇਹ ਵੀ ਇੱਕ ਬੜਾ ਵੱਡਾ ਖਤਰਾ ਤੇ ਗਲਤੀ ਹੈ ਵੀ ਕੋਈ ਮਨੁੱਖ ਬਾਹਰੋਂ ਬਾਹਰੋਂ ਕਰੀ ਜਾਏ, ਅੰਦਰ ਤੱਕ ਗੱਲ ਨਾ ਜਾਣਦਾ। ਹਜ਼ੂਰ ਨੇ ਕਿਹਾ ਇਹ ਵੀ ਠੀਕ ਨਹੀਂ। ਇਸ ਕਰਕੇ ਦੋ ਚੀਜ਼ਾਂ ਨੂੰ ਇਕੱਠਿਆਂ ਕਰਕੇ ਹੀ ਕੰਮ ਸ਼ੁਰੂ ਹੁੰਦਾ ਹੈ। ਤਾਂ ਹੀ ਬਚਨ ਕਹੇ ਸਨ, ਕਹਿੰਦੇ ਦੋਹੋਂ ਮਿਲ ਕਾਰਜ ਉਪਜੈ। ਜ਼ਿੰਦਗੀ ਦੋ ਚੀਜ਼ਾਂ ਨਾਲ ਬਣੀ ਹੋਈ ਏ, ਜਿੱਦਣ ਇਹ ਇੱਕ ਰਹਿ ਗਈ, ਜ਼ਿੰਦਗੀ ਦੀ ਗਰਦਿਸ਼ ਸਮਾਪਤ ਹੋ ਜਾਏਗੀ। ਤੁਸੀਂ ਸੰਸਾਰ ਵੱਲ ਝਾਤੀ ਮਾਰ ਕੇ ਵੇਖੋ, ਇੱਥੇ ਇਸ ਬ੍ਰਹਿਮੰਡ ਦੇ ਵਿੱਚ, ਇਸ ਧਰਤੀ ਤੇ ਚੀਜ਼ਾਂ ਹੀ ਦੋ ਨੇ, ਇੱਕ ਕੋਈ ਹੈ ਹੀ ਨਹੀਂ। ਜੇ ਰਾਤ ਹੈ ਤੇ ਦਿਨ ਹੈ, ਧੁੱਪ ਹੈ ਤਾਂ ਛਾਂ ਹੈ, ਗਰਮੀ ਹੈ ਤੇ ਸਰਦੀ ਹੈ, ਭੁੱਖ ਹੈ ਤੇ ਰਜੇਵਾਂ ਹੈ, ਸਾਰੀਆਂ ਚੀਜ਼ਾਂ ਦੋ ਨੇ, ਪਰ ਇਹਨਾਂ ਦੀ ਜੜ੍ਹ ਵਿੱਚ ਪਿੱਛੇ ਇੱਕ ਹੈ। ਸਾਰੀਆਂ ਚੀਜ਼ਾਂ ਦੋ ਨੇ, ਵਿਰੋਧੀ ਨੇ, ਟਕਰਾਉਂਦੀਆਂ ਨੇ, ਤੇ ਤਾਂ ਜੀਵਨ ਸ਼ੁਰੂ ਹੁੰਦਾ। ਇਸੇ ਤਰ੍ਹਾਂ ਧਰਮ ਦੀ ਗਤੀ, ਧਰਮ ਦੀ ਯਾਤਰਾ ਵੀ ਤਾਂ ਅੱਗੇ ਵੱਧਦੀ ਏ ਜਦੋਂ ਸਰੀਰ ਤੇ ਆਤਮਾ ਦੋਵਾਂ ਦੇ ਚੀਜ਼ਾਂ ਨੂੰ ਇਕੱਠੇ ਕਰਕੇ ਲਿਆ ਜਾਏ, ਦੋ ਮਿਲ ਕਾਰਜ ਉਪਜੈ, ਦੋਵਾਂ ਨੂੰ ਮਿਲ ਕੇ ਹੀ ਕੰਮ ਸ਼ੁਰੂ ਹੁੰਦਾ ਹੈ, ਇੱਕ ਨਾਲ ਨਹੀਂ ਹੁੰਦਾ, ਇਕੱਲੀ ਆਤਮਾ ਨਾਲ ਕਰੀ ਜਾਓ। ਬਹੁਤੇ ਸਿੱਖ ਅੱਜ ਕਹਿੰਦੇ ਨੇ ਅਸੀਂ ਮਨ ਕਰਕੇ ਸਿੱਖ ਹਾਂ, ਸਰੀਰ ਕਰਕੇ ਨਹੀਂ ਹੋਣਾ ਅਸੀਂ। ਮਨ ਕਰਕੇ ਸਿੱਖ ਦਾ ਉਹ ਅਰਥ, ਬੰਦਾ ਆਪਣੇ ਅਰਥ ਕੱਢਦਾ ਨਾ, ਆਪਣੀ ਆਪਣੀ ਪੰਕਤੀ ਕੱਢਦਾ ਵਿੱਚੋਂ, ਆਪਣਾ ਤਰੀਕਾ ਵਿੱਚੋਂ ਕੱਢਦਾ। ਉਹ ਕਹਿੰਦੇ ਅਸੀਂ ਮਨ ਕਰਕੇ ਸਿੱਖ ਹੋ ਜਾਵਾਂਗੇ, ਸਰੀਰ ਕਰਕੇ ਨਾ ਸਾਨੂੰ ਕਹੋ। ਤੇ ਅਸੀਂ ਅੱਧਿਆਂ ਨੇ ਗਲਤੀ ਇਹ ਕੀਤੀ ਵੀ ਸਰੀਰ ਤੇ ਸਭ ਕੁਝ ਸਜਾ ਲਿਆ, ਮਨ ਸਾਡਾ ਬਿਲਕੁਲ ਉਵੇਂ ਦਾ ਹੀ ਹੈ ਜਿਵੇਂ ਦਾ ਅਸੀਂ ਸ਼ੁਰੂ ਕੀਤਾ ਸੀ, ਉੱਥੇ ਖੜਾ, ਉਹਦੇ ਵਿੱਚ ਕੋਈ ਫਰਕ ਨਹੀਂ ਆਇਆ, ਨਾ ਕ੍ਰੋਧ ਘਟਿਆ, ਨਾ ਲੋਭ ਘਟਿਆ, ਨਾ ਹੰਕਾਰ ਘਟਿਆ, ਨਾ ਵਾਸ਼ਨਾ ਘਟੀ ਹੈ, ਕੁਝ ਵੀ ਘਟਿਆ ਨਹੀਂ, ਉੱਧਰ ਫਰਕ ਹੀ ਨਹੀਂ ਪਿਆ। ਤਾਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਅੱਜ ਇੱਕ ਐਸੇ ਗੁਰਸਿੱਖ ਦੀ ਤਸਵੀਰ ਸਾਨੂੰ ਦੱਸ ਰਹੇ ਨੇ, ਕਹਿੰਦੇ ਜਿਸ ਗੁਰਸਿੱਖ ਨੇ ਜਦੋਂ ਨਾਮ ਦੀ ਕਮਾਈ ਕੀਤੀ ਹੈ ਤੇ ਨਾਮ ਜਪਿਆ ਉਹਨੇ ਆਪਣੀ ਰਸਨਾ ਨਾਲ, ਤੇ ਰਸਨਾ ਨਾਲ ਨਾਮ ਜਪ ਕੇ ਉਹ ਨਾਮ ਸਹਿਜੇ ਸਹਿਜੇ ਉਹਦੇ ਜੀਵ ਵਿੱਚ ਚਲਾ ਗਿਆ, ਅੰਦਰ ਚਲਾ ਗਿਆ। ਉਹ ਨਾਮ ਜਦੋਂ ਵੀ ਕਿਸੇ ਦੇ ਸਰੀਰ ਦੇ ਮਨ ਵਿੱਚ ਗਿਆ, ਹਿਰਦੇ ਵਿੱਚ ਗਿਆ, ਤੇ ਸਰੀਰ ਰਾਹੀਂ ਗਿਆ ਹੈ, ਹੋਰ ਕੋਈ ਦਰਵਾਜ਼ਾ ਨਹੀਂ। ਜਿਨ੍ਹਾਂ ਨੇ ਰਸਨਾ ਨਾਲ ਜਪਿਆ ਉਹਨਾਂ ਦੇ ਹਿਰਦੇ ਵਿੱਚ ਗਿਆ, ਪਰ ਤਾਂ ਗਿਆ ਜੇ ਰਸਨਾ ਤੇ ਹਿਰਦਾ ਦੋਵੇਂ ਜੁੜ ਗਏ, ਦੋਵਾਂ ਨੂੰ ਜੋੜ ਕੇ ਜਪਿਆ, ਇਕੱਠਾ ਕਰਕੇ ਜਪਿਆ। ਇੱਕ ਬਚਨ ਵੀ ਆਉਂਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਗੁਰਸਿੱਖ ਕੀ ਕਰਦਾ, ਕਹਿੰਦੇ ਹਿਰਦਾ ਕੰਠ ਬਣਾਏ, ਹਿਰਦੇ ਨੂੰ ਕੰਠ ਬਣਾ ਲੈਂਦਾ, ਯਾਨੀ ਕਿ ਕੰਠ ਤੇ ਹਿਰਦੇ ਨੂੰ ਇਕੱਠਾ ਕਰ ਦਿੰਦਾ, ਜਪਦਾ ਕੰਠ ਨਾਲ, ਜਪਦਾ ਰਸਨਾ ਨਾਲ, ਤੇ ਹਿਰਦੇ ਦੀ ਤਾਰ ਲਾ ਦਿੰਦਾ ਉਧਰ, ਪਲੱਗ ਜਿਹੜਾ ਉਧਰ ਜੋੜ ਦਿੰਦਾ ਰਸਨਾ ਨਾਲ। ਹੁਣ ਜਾਣ ਲੱਗ ਪਿਆ ਨਾ ਕਰੰਟ ਵਿੱਚੋਂ, ਲਾਈਟ ਜਗੇਗੀ। ਹਿਰਦਾ ਤਾਂ ਹੈ, ਬਲਬ ਹੈ, ਲਾਈਟ ਹੈ, ਤਾਂ ਜਦੋਂ ਰਸਨਾ ਨਾਲ ਸਿੱਖ ਜਪਦਾ ਤੇ ਉੱਥੇ ਜਦੋਂ ਸ਼ਬਦ ਸੁਰਤ ਦੇ ਨਾਲ ਰਗੜਦਾ ਹੈ, ਉੱਥੇ ਕਰੰਟ ਪੈਦਾ ਹੁੰਦਾ, ਸ਼ਬਦ ਦਾ ਪਿਆਰ ਪੈਦਾ ਹੁੰਦਾ ਹੈ, ਉਹਦੇ ਨਾਲ ਜਗਦਾ ਕੀ ਹਿਰਦਾ ਜਗਦਾ। ਦੋਵਾਂ ਨੂੰ ਜੋੜ ਕੇ ਜਿਨ੍ਹਾਂ ਨੇ ਜਪਿਆ ਉਹਨਾਂ ਨੂੰ ਰਸਤਾ ਲੱਭ ਗਿਆ, ਜਿਹੜੇ ਇਕੱਲੇ ਇਕੱਲੇ ਨਾਲ ਜਪਦੇ ਰਹੇ ਉਹਨਾਂ ਨੂੰ ਨਹੀਂ ਰਾਹ ਮਿਲਿਆ। ਇਸ ਕਰਕੇ ਤਰੀਕਾ ਦੱਸ ਦਿੱਤਾ ਹਜ਼ੂਰ, ਕਹਿੰਦੇ ਜੀਓਂ ਨਿਰਮਲ ਬਾਹਰੋਂ ਨਿਰਮਲ। ਨਿਰਮਲ ਸ਼ਬਦ ਬੜਾ ਪਿਆਰਾ ਹੈ, ਤੇ ਜਿਹੜਾ ਸ਼ਬਦ ਗੁਰੂ ਗੋਬਿੰਦ ਸਿੰਘ ਨੇ ਸਿੱਖ ਨੂੰ ਦਿੱਤਾ ਖਾਲਸਾ, ਉਹਦੇ ਵੀ ਅਰਥ ਬਣਦੇ ਨੇ ਨਿਰਮਲ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਨੇ ਸਿੱਖ ਨੂੰ ਦੋ ਅੱਖਰਾਂ ਨਾਲ ਪੁਕਾਰਿਆ, ਅੱਖਰ ਵੱਖਰੇ ਨੇ ਤੇ ਅਰਥ ਇੱਕੋ ਨੇ। ਗੁਰੂ ਨਾਨਕ ਨੇ ਜਿਹੜਾ ਪੰਥ ਚਲਾਇਆ ਸੀ ਉਹਨੂੰ ਕਹਿੰਦੇ ਨਾਨਕ ਨਿਰਮਲ ਪੰਥ ਚਲਾਇਆ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਨੇ ਇੱਕ ਪੰਥ ਚਲਾਇਆ, ਉਹਦਾ ਨਾਮ ਕੀ ਸੀ? ਨਿਰਮਲ। ਆ ਕਈ ਵਾਰੀ ਅਸੀਂ ਭੁਲੇਖੇ ਨਾਲ ਨਿਰਮਲੇ, ਜਿਹੜਾ ਨਿਰਮਲੇ ਸੰਪਰਦਾ ਹੈ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚਲਾਈ ਸੀ, ਬੜੀ ਸਤਿਕਾਰਯੋਗ ਹੈ, ਕਈ ਵਾਰੀ ਭੁਲੇਖੇ ਨਾਲ ਅਸੀਂ ਨਿਰਮਲੇ ਸੰਪਰਦਾ ਦੇ ਅੱਗੇ ਲਿਖ ਦਿੰਦੇ ਹਾਂ ਨਾਨਕ ਨਿਰਮਲ ਪੰਥ ਚਲਾਇਆ। ਨਹੀਂ, ਇਸ ਪੰਕਤੀ ਦਾ ਨਿਰਮਲੇ ਸੰਪਰਦਾ ਨਾਲ ਕੋਈ ਵਾਸਤਾ ਸੰਬੰਧ ਨਹੀਂ ਹੈ। ਉਹ ਸਤਿਕਾਰਯੋਗ, ਮੈਂ ਨਹੀਂ ਕਹਿ ਰਿਹਾ ਵੀ ਉਹ ਸੰਪਰਦਾ ਠੀਕ ਨਹੀਂ, ਪਰ ਇੱਥੇ ਨਿਰਮਲ ਪੰਥ ਦੇ ਅਰਥ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਚਲਾ ਰਹੇ ਨੇ। ਨਿਰਮਲੇ ਤਾਂ ਆਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵਕਤ। ਇੱਥੇ ਨਿਰਮਲ ਪੰਥ ਦੇ ਅਰਥ ਨੇ ਖਾਲਸਾ ਪੰਥ, ਇੱਥੇ ਨਿਰਮਲੇ ਸ਼ਬਦ ਦਾ ਸੰਪਰਦਾ ਨਾਲ ਕੋਈ ਨਾਤਾ ਨਹੀਂ ਹੈ। ਇਹਦੇ ਅਰਥ ਬਣਦੇ ਨੇ ਨਾਨਕ ਨਿਰਮਲ ਪੰਥ ਚਲਾਇਆ, ਗੁਰੂ ਨਾਨਕ ਨੇ ਖਾਲਸਾ ਪੰਥ ਚਲਾਇਆ, ਜਿਹਨੂੰ ਬਾਅਦ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਨੇ ਕਹਿ ਦਿੱਤਾ ਵੀ ਇਹ ਮੇਰਾ ਖਾਲਸਾ ਹੈ, ਉਸੇ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ ਮੇਰਾ ਨਿਰਮਲ ਹੈ, ਨਿਰਮਲ ਪੰਥ ਹੈ। ਤਾਂ ਉਹ ਕਿਵੇਂ ਦਾ ਹੈ?
ਉਹਨੂੰ ਗੁਰੂ ਸਾਹਿਬ ਨੇ ਕਿਹਾ ਬਾਹਰੋਂ ਨਿਰਮਲ ਜੀਓ ਨਿਰਮਲ। ਵੇਖੋ ਇੱਥੇ ਤੁਸੀਂ ਆਨੰਦ ਸਾਹਿਬ ਜਦੋਂ ਪੜ੍ਹੋਗੇ ਤੇ ਗੁਰੂ ਸਾਹਿਬ ਨੇ ਪਹਿਲੀ ਪੰਕਤੀ ਵਿੱਚ ਕਿਹਾ ਜੀਓ ਨਿਰਮਲ ਬਾਹਰੋਂ ਨਿਰਮਲ, ਮੇਰਾ ਸਿੱਖ ਮਨ ਕਰਕੇ ਨਿਰਮਲ ਹੋਣ ਦੀ ਕੋਸ਼ਿਸ਼ ਕਰਦਾ ਹੈ। ਇਹ ਸ਼ਬਦ ਮੈਂ ਤਾਂ ਵਰਤ ਰਿਹਾ, ਕਈ ਵਾਰੀ ਆਪਾਂ ਸਾਰਿਆਂ ਨੂੰ ਵਾੜੇ ਵਿੱਚੋਂ ਕੱਢਣ ਦੀ ਬਿਰਤੀ ਰੱਖਣੀ ਵੀ ਤੁਸੀਂ ਤੇ ਮੈਲੇ ਹੋ ਮਨ ਕਰਕੇ, ਤੁਸੀਂ ਤੇ ਆ ਹੀ ਨਹੀਂ ਸਕਦੇ। ਨਹੀਂ, ਉਹਨਾਂ ਨੇ ਕਿਹਾ ਅੱਜ ਮੈਲੇ ਹੋ, ਪਹਿਲਾਂ ਤੇ ਮੰਨ ਲਓ ਵੀ ਅਸੀਂ ਮੈਲੇ ਹਾਂ, ਹਮ ਮੈਲੇ ਤੁਮ ਓਜਲ ਕਰਤੇ, ਅੱਜ ਮੈਲੇ ਪਰ ਤੁਹਾਡੀ ਮੰਜ਼ਲ ਨਿਰਮਲ ਹੋਣਾ ਹੈ, ਤੁਸੀਂ ਪਹੁੰਚਣਾ ਉੱਥੋਂ ਤੱਕ ਜਿੱਥੇ ਨਿਰਮਲ ਹੋ ਜਾਈਦਾ। ਅੱਜ ਨਹੀਂ ਕੋਈ ਨਿਰਮਲ ਹੋਇਆ, ਪਹਿਲੇ ਦਿਨ ਕਿਵੇਂ ਹੋ ਗਿਆ? ਅਜੇ ਤੇ ਕੰਮ ਕਰਨਾ ਹੈ, ਅਜੇ ਤੇ ਪੜ੍ਹਨਾ ਹੈ, ਅਜੇ ਤਾਂ ਮਿਹਨਤ ਦਾ ਸਮਾਂ ਹੈ। ਗੁਰੂ ਸਾਹਿਬ ਕਹਿੰਦੇ ਵੀ ਤੁਸੀਂ ਅੱਜ ਆਏ ਹੋ ਤੇ ਅੱਜ ਨਹੀਂ ਤੁਸੀਂ ਪਵਿੱਤਰ ਹੋਏ, ਪਰ ਤੁਸੀਂ ਅੱਜ ਪਵਿੱਤਰ ਹੋਣ ਦੇ ਰਾਹ ਤੇ ਤੁਰ ਪਵੋ। ਵੀ ਆਪਾਂ ਆਪਣੇ ਆਪ ਨੂੰ ਪਵਿੱਤਰ ਕਰਨਾ ਹੈ, ਤੁਹਾਡੀ ਮੰਜ਼ਲ ਇਹ ਹੋਣੀ ਚਾਹੀਦੀ, ਤਾਂ ਫਿਰ ਤੁਸੀਂ ਰਾਹ ਤੇ ਕੰਮ ਕਰੋਗੇ। ਫਿਰ ਇੱਕ ਦਿਨ ਸਹਿਜੇ 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 ਕਰਦਿਆਂ ਕਰਦਿਆਂ, ਕਿਉਂਕਿ ਮੈਲ ਕੋਈ ਇੱਕੋ ਦਿਨ ਵਿੱਚ ਨਹੀਂ ਲੈਂਦੀ, ਬੜੀ ਪੁਰਾਣੀ ਹੈ। ਕਈ ਪੁਰਾਣੇ ਕੱਪੜੇ ਹੁੰਦੇ ਨਾ, ਵੱਖਰਾ ਵੱਖਰਾ ਫਰਕ ਹੈ। ਧਰਮ ਦੀ ਕੋਈ ਵੀ ਸਟੇਟਮੈਂਟ ਜਿਹੜੀ ਹੈ, ਵਿਆਖਿਆ ਹੈ, ਉਹ ਇੱਕ ਵਿਆਖਿਆ ਸਾਰੇ ਸਰੀਰਾਂ ਤੇ ਲਾਗੂ ਨਹੀਂ ਹੁੰਦੀ। ਕੋਈ ਕੱਪੜਾ ਐਸਾ ਹੈ ਜਿਹਨੂੰ ਅਜੇ ਕੱਲ ਵੀ ਧੋਤਾ ਸੀ, ਅੱਜ ਫਿਰ ਆਪਾਂ ਧੋਣ ਲੱਗ ਪਏ ਤੇ ਕਿੰਨਾ ਕੁ ਸਮਾਂ ਲੱਗੇਗਾ? ਕੋਈ ਵਕਤ ਨਹੀਂ, ਬਸ ਪਾਣੀ ਵਿੱਚ ਪਾਓ ਤੇ ਕੱਢੋ, ਪਵਿੱਤਰ ਹੈ। ਇੱਕ ਕੱਪੜਾ 5 ਸਾਲ ਤੋਂ ਧੋਤਾ ਹੀ ਨਹੀਂ, ਉਹਨੂੰ ਕਹਿੰਦੇ ਨੇ ਤੰਦ ਮੈਲ ਪੈ ਗਈ, ਉਹਦੀਆਂ ਤੰਦਾਂ ਵਿੱਚ ਧਾਗਿਆਂ ਵਿੱਚ ਮੈਲ ਫਸੀ ਹੋਈ ਏ, ਕਿ ਉਹ ਵੀ ਉਸ ਤਰ੍ਹਾਂ ਧੁੱਪ ਜਾਏਗਾ? ਨਹੀਂ ਉਸ ਤਰ੍ਹਾਂ ਧੁੱਪੇਗਾ, ਉਹਨੂੰ ਤੇ ਤੁਹਾਨੂੰ ਸਰਫ ਦੇ ਵਿੱਚ ਡੁਬਾਉਣਾ ਪਏਗਾ, ਰੱਖਣਾ ਪਏਗਾ, ਫਿਰ ਉਹਨੂੰ ਕੱਢ ਕੇ ਉਹਦੀ ਕੁੱਟ ਮਾਰ ਵੀ ਕਰਨੀ ਪਏਗੀ, ਉਹਨੂੰ ਕੁੱਟਣਾ ਮਾਰਨਾ ਵੀ ਪਏਗਾ, ਫਿਰ ਉਹਦੀ ਮੈਲ ਨਿਕਲੇਗੀ। ਇੱਕੋ ਜਿਹਾ ਨਹੀਂ, ਕਦੀ ਨਾ ਇਹਨੂੰ ਤੋਲਣਾ, ਨਹੀਂ ਤੇ ਤੁਸੀਂ ਬੇਸ਼ਰਦਕ ਹੋ ਜਾਓਗੇ ਵੀ ਤੁਰੇ ਸੀ ਇਕੱਠੇ ਤਾਂ ਕਿਤੇ ਚਲਾ ਗਿਆ, ਮੈਂ ਤੇ ਉੱਥੇ ਬੈਠਾ। ਨਹੀਂ, ਫਰਕ ਹੈ, ਫਰਕ ਦੋ ਹੋ ਸਕਦੇ। ਜੇ ਜਾਂ ਤੇ ਸਾਡੀ ਮੈਲ ਬੜੀ ਪੁਰਾਣੀ ਏ, ਇੱਕ ਹੋ ਸਕਦਾ, ਇੱਕ ਦੂਜਾ ਵੀ ਹੋ ਸਕਦਾ, ਖਿਆਲ ਰੱਖਣਾ, ਇਕੱਲਾ ਇਹ ਨਹੀਂ। ਜਾਂ ਤੇ ਮੈਲ ਬੜੀ ਪੁਰਾਣੀ ਏ, ਤੇ ਜੇ ਮੈਲ ਅੰਦਰ ਨਹੀਂ ਤੇ ਫਿਰ ਵੀ ਕੁਝ ਨਹੀਂ ਹੋ ਰਿਹਾ, ਉਹਦਾ ਕਾਰਨ ਦੂਜਾ ਹੋ ਸਕਦਾ, ਉਹਦਾ ਕਾਰਨ ਵੀ ਅਸੀਂ ਉਹਨੂੰ ਚੰਗੀ ਤਰ੍ਹਾਂ ਧੋ ਨਹੀਂ ਰਹੇ। ਜਿਵੇਂ ਗੁਰੂ ਸਾਹਿਬ ਨੇ ਦੱਸਿਆ, ਆ ਜਪਜੀ ਸਾਹਿਬ ਪੜ੍ਹੋ, ਹਜ਼ੂਰ ਨੇ ਉਦਾਹਰਨ ਦਿੱਤੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ। ਇਹ ਉਦਾਹਰਨ ਦਿੱਤੀ ਵੀ ਸਾਬਣ ਨਾਲ ਤੇ ਪਾਣੀ ਨਾਲ ਕੱਪੜੇ ਧੋ ਦੇ ਦੇ, ਪਰ ਉਹ ਕੱਪੜੇ ਧੋਣ ਦੀ ਇੱਕ ਜੁਗਤ ਵੀ ਹੈ। ਇੱਕ ਤੇ ਇਹ ਦੱਸਿਆ ਨਾ ਇਹਦੇ ਵਿੱਚ ਸਿਰਫ ਵੀ 3 ਚੀਜ਼ਾਂ ਨਾਲ ਕੱਪੜਾ ਸਾਫ਼ ਹੋ ਜਾਂਦਾ, ਇੱਕ ਕੱਪੜਾ, ਇੱਕ ਸਾਬਣ, ਇੱਕ ਪਾਣੀ। ਇਹ ਤਾਂ ਚੀਜ਼ਾਂ ਦੱਸ ਦਿੱਤੀਆਂ ਵੀ 2 ਚੀਜ਼ਾਂ ਚਾਹੀਦੀਆਂ, ਇੱਕ ਧੋਣ ਵਾਲਾ ਚਾਹੀਦਾ, ਪਰ ਇੱਕ ਇਹਨਾਂ ਦੀ ਜੁਗਤ, ਇੱਕ ਇਹ ਚੀਜ਼ਾਂ। ਉਹ ਜੁਗਤ ਜੇ ਠੀਕ ਨਾ ਹੋਈ, ਮੈਂ ਉਦਾਹਰਨ ਦਿਆਂ, ਮੈਲੇ ਕੱਪੜਿਆਂ ਦੀ ਢੇਰੀ ਲਾ ਦਿਓ, ਨਾਲ ਉਹਨਾਂ ਦੇ ਥੋੜੀ ਜਿਹੀ ਕਿਲੋ ਸਾਬਣ ਰੱਖ ਦਿਓ, ਉਹਦੇ ਨਾਲ ਥੋੜੀ ਜਿਹੀ ਤੁਸੀਂ ਪਾਣੀ ਦੀ ਟੂਟੀ ਦੂਰ ਖੋਲ ਦਿਓ। ਹੁਣ ਪਾਣੀ ਵੀ ਚੱਲੀ ਜਾਂਦਾ ਹੈ, ਸਾਬਣ ਵੀ ਕੋਲ ਪਿਆ, ਕੱਪੜੇ ਵੀ ਪਏ ਨੇ, ਸਾਰੀ ਉਮਰ ਚਲਾਈ ਰੱਖੋ ਟੂਟੀ, ਕੱਪੜਿਆਂ ਨੇ ਨਹੀਂ ਧੋਣਾ। ਕਿਉਂ? ਉਹਨਾਂ ਨੂੰ ਧੋਣ ਦੀ ਜਿਹੜੀ ਜੁਗਤ ਹੈ ਉਹ ਠੀਕ ਨਹੀਂ ਹੈ, ਇਸ ਕਰਕੇ ਨਹੀਂ ਧੋਣਗੇ। ਉਹਨਾਂ ਦੀ ਜੁਗਤ ਕੀ ਹੈ? ਉਹਨਾਂ ਦੀ ਜੁਗਤ ਹੈ ਕੱਪੜਾ ਪਾਣੀ ਵਿੱਚ ਜਾਏ ਪਹਿਲਾਂ, ਉਹ ਭਿੱਜ ਜਾਏ, ਫਿਰ ਸਾਬਣ ਵੀ ਥੋੜਾ ਜਿਹਾ ਨਰਮ ਹੋਵੇ, ਫਿਰ ਉੱਤੇ ਜਿਹੜਾ ਧੋਣ ਵਾਲਾ ਉਹਦੇ ਹੱਥ ਹੋਣ ਨਾਲ ਉਹਦੇ ਉੱਤੇ ਸਾਬਣ ਲਾਏ। ਫਿਰ ਇੱਥੋਂ ਤੱਕ ਸੀਮਤ ਨਹੀਂ, ਫਿਰ ਕਈ ਵਾਰੀ ਜਿੱਥੇ ਜ਼ਿਆਦਾ ਮੈਲ ਹੁੰਦੀ ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਮਲਣਾ ਪੈਂਦਾ, ਉਸਨੂੰ ਅੰਤਰਗਤ ਤੀਰਥ ਮਲ ਨਹਾਓ। ਇੱਕ ਹੁੰਦਾ ਨਹਾਉਣਾ, ਇਕੱਲਾ ਨਹਾਉਣਾ, ਇੱਕ ਹੁੰਦਾ ਮਲ ਕੇ ਨਹਾਉਣਾ। ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਆਪਾਂ ਕੇਸੀ ਇਸ਼ਨਾਨ ਕਰਨੇ ਹਾਂ ਰੋਜ਼, ਕੇਸੀ ਇਸ਼ਨਾਨ, ਤੇ ਵੇਖ ਕੇ ਮਨ ਵਿੱਚ ਆਉਂਦਾ ਵੀ ਰੋਜ਼ ਕੇਸੀ ਇਸ਼ਨਾਨ ਤੇ ਪੈਰਾਂ ਤੇ ਹੱਥਾਂ ਉੱਤੇ ਤੇ ਮੈਲ ਜੰਮੀ ਹੋਈ ਹੈ ਗਰਦਨ ਤੇ, ਇਹ ਕੇਸੀ ਇਸ਼ਨਾਨ ਕਿਵੇਂ ਦਾ ਹੈ? ਤਾਂ ਇੱਥੋਂ ਪਤਾ ਲੱਗਦਾ ਵੀ ਇਹ ਜਿਹੜਾ ਇਸ਼ਨਾਨ ਹੈ ਅੰਤਰਗਤ ਤੀਰਥ ਮਲ ਮਲ ਕੇ ਨਹੀਂ ਇਹ ਬੰਦਾ ਨਹਾਉਂਦਾ, ਨਹਾਉਂਦਾ ਹੈ। ਇਹ ਫਰਕ ਪੈ ਗਿਆ। ਹਜ਼ੂਰ ਨੇ ਕਿਹਾ ਫਿਰ ਉਹਨੂੰ ਮਲਣਾ ਪਏਗਾ, ਫਿਰ ਵੀ ਅਜੇ ਕੰਮ ਅੱਧ ਵਿੱਚ ਹੈ। ਜੇ ਉੱਥੇ ਵੀ ਗਲਤੀ ਕਰ ਲਈ, ਪਰਤ ਕੇ ਪਾਣੀ ਪਾ ਕੇ ਸਾਬਣ ਨਾ ਬਾਹਰ ਕੱਢਿਆ, ਫਿਰ ਉਦੋਂ ਵੀ ਹਾਲਤ ਬਦਤਰ ਹੋ ਗਈ। ਫਿਰ ਉਹ ਸਾਰੇ ਸਾਬਣ ਨੂੰ ਚੰਗੀ ਤਰ੍ਹਾਂ ਬਾਹਰ ਕੱਢੋ, ਜੇ ਸਾਬਣ ਵਿੱਚ ਰਹਿ ਗਿਆ ਤੇ ਕੱਪੜੇ ਦਾ ਨਾਸ਼ ਕਰ ਦੇਗਾ। ਆ ਬਹੁਤੇ ਅੱਜ ਕੱਲ ਤੁਸੀਂ ਵਹਿੰਦੇ ਹੋ ਨਾ, ਤੁਸੀਂ ਕਹੋ ਵੀ ਇਹ ਕਿਹੜੀਆਂ ਗੱਲਾਂ ਧਰਮ ਦੀਆਂ ਨੇ। ਧਰਮ ਦੇ ਅੰਦਰ ਸਰੀਰ ਦੀ ਸਿੱਖਿਆ ਵੀ ਹੈ। ਆ ਤੁਸੀਂ ਵੇਖੋਗੇ ਵੀ ਸਕਿਨ ਦੇ ਰੋਗ ਕਿੰਨੇ ਨੇ ਅੱਜ ਕੱਲ, ਚਮੜੀ ਰੋਗ ਜਿਹਨੂੰ ਕਹਿੰਦੇ, ਲਾਈਨ ਲੱਗੀ ਹੋਈ ਹੈ। ਇਹਨਾਂ ਦੇ ਵਿੱਚੋਂ 80% ਰੋਗ ਤਾਂ ਨੇ ਕਿਉਂਕਿ ਜਿਹੜੇ ਕੱਪੜੇ ਅਸੀਂ ਧੋਨੇ ਉਹਨਾਂ ਵਿੱਚੋਂ ਸਾਬਣ ਹੀ ਕੋਈ ਨਹੀਂ ਨਿਕਲਦਾ, ਕਿਉਂਕਿ ਨਾ ਕਿਤੇ ਖੁੱਲਾ ਪਾਣੀ ਹੈ, ਨਾ ਵਿੱਚੋਂ ਨਿਕਲੇ, ਨਾ ਟਾਈਮ ਹੈ ਕਿਸੇ ਕੋਲ। ਕਿਉਂਕਿ ਕੱਲ ਮੈਂ ਜਿਹੜੀ ਵਿਆਖਿਆ ਕੀਤੀ ਸੀ ਵੀ ਕਈ ਕੋਟ ਬੈਠਤ ਹੀ ਖਾਹੇ, ਉਹ ਬਹਿ ਕੇ ਖਾਣ ਦੀ ਬਿਰਤੀ ਸਾਡੀ ਵੱਧ ਗਈ ਵੀ ਲੈ 300 ਰੁਪਈਆ ਮਹੀਨੇ ਦਾ ਤੇ ਕੱਪੜੇ ਧੋਈ ਚੱਲ। ਉਹਨੇ ਵੀ ਕਹਿਣਾ ਵੀ ਇਹਨਾਂ ਕਿਹੜਾ ਵੇਖਣਾ, ਵਿੱਚ ਡੁਬੋਏ ਤੇ ਕੱਢ ਦਿੱਤੇ, ਪਵਾ ਦਿੱਤਾ ਸਾਰਾ ਮੈਲ ਤੇ ਸਰਫ ਇਕੱਠਾ ਕਰਕੇ ਗਲ ਵਿੱਚ, ਉਹਨੇ ਰੋਗ ਹੀ ਕਰਨਾ ਫਿਰ। ਇਹ ਜਿਹੜੀਆਂ ਕਈ ਕੋਟ ਬੈਠਤ ਹੀ ਖਾਏ ਵਾਲੀਆਂ ਬਿਰਤੀਆਂ ਨੇ, ਇਹਨਾਂ ਨੇ ਬੜੇ ਜੀਵਨ ਦੇ ਵਿੱਚ ਰੋਗ ਪੈਦਾ ਕੀਤੇ ਨੇ। ਕਈ ਕੋਟ ਘਾਲੈ ਥੱਕ ਪਾਹੇ, ਤੇ ਜਿਹੜੇ ਘਾਲ ਮਿਹਨਤ ਕਰਕੇ ਥੱਕਦੇ ਨੇ ਉਹ ਚੰਗੇ ਰਹਿ ਜਾਂਦੇ, ਕੰਮ ਕਰਦੇ ਨੇ। ਤਾਂ ਇਸ ਢੰਗ ਦੇ ਨਾਲ ਫਿਰ ਉਹਦੇ ਵਿੱਚੋਂ ਸਾਬਣ ਕੱਢਣਾ ਚਾਹੀਦਾ। ਇੱਥੇ ਉਦਾਹਰਣ ਦਿੱਤੀ ਸਿਰਫ, ਮੈਂ ਹੁਣ ਅਗਲਾ ਜਿਹੜਾ ਸੱਚ ਉਹ ਕਹਾਂ। ਗੁਰੂ ਸਾਹਿਬ ਕਹਿੰਦੇ ਨੇ ਸਿੱਖਾ ਇਸੇ ਤਰ੍ਹਾਂ ਜਿਵੇਂ ਉਹ ਕੱਪੜਾ ਹੈ, ਇਸ ਤਰ੍ਹਾਂ ਤੇਰੀ ਮੱਤ ਹੈ। ਜਿਵੇਂ ਕੱਪੜਾ ਮੈਲਾ ਹੋ ਗਿਆ ਸੀ ਬਾਹਰੋਂ ਮੈਲ ਨਾਲ, ਮਿੱਟੀ ਨਾਲ, ਉਸ ਤਰ੍ਹਾਂ ਤੇਰੇ ਮੱਤ ਰੂਪੀ ਕੱਪੜੇ ਨੂੰ ਲੱਗ ਗਈ ਮੈਲ, ਸੰਸਾਰ ਵਿੱਚੋਂ ਲੱਗਣੀ ਸੀ, ਸੁਭਾਵਿਕ ਸੀ। ਮੈਲ ਮਾੜੀ ਨਹੀਂ ਖਿਆਲ ਰੱਖਣਾ, ਪਰ ਮੈਲ ਨੂੰ ਨਾ ਧੋਣਾ ਇਹ ਮਾੜਾ ਹੈ। ਮੈਲ ਤੇ ਆਏਗੀ, ਸੰਸਾਰ ਹੈ ਹੀ ਮੈਲਾ, ਮੈਲਾ ਮਲਤਾ ਇਹ ਸੰਸਾਰ। ਮੈਲ ਤਾਂ ਰਹੇਗੀ ਪਰ ਉਹ ਨਾਲੋਂ ਨਾਲ ਧੁੱਪਦੀ ਰਹੇ। ਮੱਤ ਨੂੰ ਮੈਲ ਲੱਗ ਗਈ, ਉਹਨੂੰ ਧੋਣਾ ਸੀ ਨਾਮ ਦੇ ਸਾਬਣ ਤੇ ਕੱਪ ਪਾਣੀ ਦੇ ਨਾਲ। ਹੁਣ ਤੂੰ ਇੱਕ ਪਾਸੇ ਰੱਖ ਦੇ ਮੱਤ ਨੂੰ ਤੇ ਇੱਕ ਪਾਸੇ ਜਪੀ ਚੱਲ ਨਾਮ। ਨਾਮ ਨੂੰ ਤੂੰ ਮੱਤ ਦੇ ਨੇੜੇ ਨਹੀਂ ਆਉਣ ਦਿੱਤਾ, ਰਸਨਾ ਜਪਦੀ ਰਹੀ ਨਾਮ, ਮੱਤ ਫਸੀ ਰਹੀ ਕਿਤੇ ਹੋਰ, ਇਕੱਠੇ ਤੇ ਹੋਏ ਨਹੀਂ ਦੋਵੇਂ। ਸਾਬਣ ਤੇ ਕੱਪੜਾ ਤੇ ਪਾਣੀ ਇਕੱਠੇ ਹੋਏ ਨਹੀਂ। ਨਾ ਤੂੰ ਗੁਰੂ ਤੋਂ ਮਲ ਆਪਣੇ ਆਪ ਨੂੰ ਮਲਣ ਦਾ ਉਹਨੂੰ ਅਵਸਰ ਦਿੱਤਾ। ਤਾਂ ਫਿਰ ਉੱਥੇ ਕੀ ਹੋਵੇਗਾ, ਸਾਰੀ ਉਮਰ ਸਿੱਖ ਜਪਦਾ ਰਹੇਗਾ, ਮੈਲ ਨਹੀਂ ਨਿਕਲੇਗੀ, ਕਿਉਂਕਿ ਕੱਪੜੇ ਵੱਖਰੇ, ਸਾਬਣ ਵੱਖਰਾ ਤੇ ਪਾਣੀ ਵੱਖਰਾ, ਚਲਾਈ ਚੱਲੋ ਸਾਰੀ ਉਮਰ, ਨਹੀਂ ਹੁੰਦਾ ਇਸ ਤਰ੍ਹਾਂ। ਫਿਰ ਉਸ ਸਾਡੀ ਜੁਗਤ ਵਿੱਚ ਕਮੀ ਹੈ ਤਾਂ ਨਹੀਂ ਹੋ ਰਿਹਾ, ਫਿਰ ਅਸੀਂ ਆਪਣੇ ਆਪ ਨੂੰ ਗੁਰੂ ਨੂੰ ਸੌਂਪਿਆ ਵੀ ਨਹੀਂ ਹੈ, ਦਿੱਤਾ ਵੀ ਨਹੀਂ। ਜਿਹਨੇ ਮਲਣਾ ਸੀ, ਜਿਹਨੇ ਪਰਖਣਾ ਸੀ, ਜਿਹਨੇ ਵੇਖਣਾ ਸੀ, ਤਾਂ ਜਿਨ੍ਹਾਂ ਨੇ ਆਪਣਾ ਆਪ ਸੌਂਪ ਦਿੱਤਾ ਉਹ ਅੰਦਰੋਂ ਵੀ ਨਿਰਮਲ ਹੋ ਗਏ, ਉਹਨਾਂ ਦਾ ਬਾਹਰ ਵੀ ਸਾਫ਼ ਹੋ ਗਿਆ। ਇਹ ਸਾਫ਼ ਕਿਵੇਂ ਹੁੰਦਾ ਹੈ? ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਪੌੜੀ ਵਿੱਚ ਅੱਗੇ ਬਚਨ ਕਰ ਰਹੇ ਨੇ, ਕਿਹੜਾ ਤਰੀਕਾ ਹੈ? ਕਹਿੰਦੇ ਸਤਿਗੁਰ ਤੇ ਕਰਨੀ ਕਮਾਣੀ। ਸਤਿਗੁਰ ਦਾ ਮਤਲਬ ਹੈ ਸ਼ਬਦ, ਨਾਮ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਸਤ ਦਾ ਅਰਥ ਹੁੰਦਾ ਸਦਾ ਕਾਇਮ ਰਹਿਣ ਵਾਲਾ, ਗੁਰ ਦਾ ਅਰਥ ਹੈ ਗੁਰੂ। ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੋਂ ਜੀਵਨ ਦੀ ਕਰਨੀ ਸਿੱਖ ਲਈ। ਕਰਨੀ ਦਾ ਅਰਥ ਕੀ? ਕਰਨੀ ਸਿੱਖੀ ਨਹੀਂ ਕੱਲੀ, ਕਮਾਣੀ, ਫਿਰ ਉਹਨੂੰ ਕਮਾਇਆ ਵੀ, ਉਸ ਕਰਨੀ ਨੂੰ ਕਮਾਇਆ। ਉਹ ਕਰਨੀ ਕਿਹੜੀ ਸੀ? ਗੁਰੂ ਅਮਰਦਾਸ ਪਾਤਸ਼ਾਹ ਨੇ ਇਸੇ ਬਾਣੀ ਦੇ ਵਿੱਚ ਸਿੱਖ ਦੀ ਕਰਨੀ ਤੇ ਰੋਸ਼ਨੀ ਪਾਈ ਉਹ ਕਿਵੇਂ ਦੀ ਹੈ। ਗੁਰੂ ਰਾਮਦਾਸ ਪਾਤਸ਼ਾਹ ਨੇ ਸਿੱਖ ਦੀ ਕਰਨੀ ਤੇ ਰੋਸ਼ਨੀ ਪਾਈ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿੱਖ ਦੀ ਕਰਨੀ ਤੇ ਰੋਸ਼ਨੀ ਪਾਈ, ਉਹਦੇ ਵਿੱਚੋਂ ਸਾਰਿਆਂ ਤੋਂ ਵੱਡੀ ਕਰਨੀ ਕਿਹੜੀ ਹੈ, ਉਹਦੇ ਬਾਰੇ ਗੁਰੂ ਸਾਹਿਬ ਨੇ ਦੱਸਿਆ। ਕਿਉਂਕਿ ਜਦੋਂ ਅਸੀਂ ਕਿਹਾ ਵੀ ਦੁੱਖ ਬੜਾ ਹੈ, ਹਜ਼ੂਰ ਨੇ ਕਿਹਾ ਦਵਾਈ ਲੈ ਜਾ ਹਟ ਜਾਏਗਾ, ਤਾਂ ਪਹਿਲਾਂ ਤੇ ਸਾਨੂੰ ਵਿਸ਼ਵਾਸ ਹੀ ਨਹੀਂ ਆਉਂਦਾ ਵੀ ਜਦੋਂ ਕੋਈ ਕਵੇ ਵੀ ਤੁਹਾਡਾ ਦੁੱਖ ਹਟ ਸਕਦਾ ਹੈ, ਉਹ ਕਹਿੰਦਾ ਕਿਵੇਂ? ਕਿਉਂਕਿ ਸਾਨੂੰ ਪੱਕਾ ਕਰਾ ਦਿੱਤਾ ਗਿਆ ਵੀ ਇੱਥੇ ਜਿੰਨੇ ਜੰਮੇ ਨੇ ਸਾਰਿਆਂ ਨੇ ਦੁਖੀ ਰਹਿਣਾ, ਦੱਸ ਦਿੱਤਾ ਗਿਆ, ਦੱਸ ਦੱਸ ਕੇ ਸਾਨੂੰ ਪੱਕਾ ਕਰਾ ਦਿੱਤਾ ਗਿਆ ਹੈ ਹੀ ਦੁੱਖ ਜੀ ਇੱਥੇ। ਹਜ਼ੂਰ ਨੇ ਕਿਹਾ ਨਹੀਂ, ਦੁੱਖ ਤੇ ਹੈ ਪਰ ਮੈਂ ਤੈਨੂੰ ਦੁੱਖ ਦੀ ਦਵਾਈ ਦੱਸ ਦੇਣਾ, ਤੂੰ ਖਾ ਲੈ ਹਟੇਗਾ ਜ਼ਰੂਰ। ਤੇ ਜਿਹੜੀ ਦਵਾਈ ਦਿੱਤੀ ਸੀ ਨਾ ਗੁਰੂ ਨੇ ਦੁੱਖ ਨੂੰ ਹਟਾਉਣ ਦੀ, ਕੌੜੀ ਬਹੁਤ ਸੀ, ਬਹੁਤ ਕੌੜੀ, ਮਾੜੀ ਜੀ ਮੂੰਹ ਨੂੰ ਲਾਓ ਬੜੀ ਕੌੜੀ ਲੱਗਦੀ। ਉਹ ਦਵਾਈ ਕਿਹੜੀ ਸੀ ਮੈਂ ਪੰਕਤੀ ਪੜ੍ਹ ਦਿਆਂ। ਦੁੱਖ ਦੀ ਦਵਾਈ ਸੀ ਵੀ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕਹੋ ਦੁੱਖ ਨਹੀਂ ਭਾਈ ਮੀਤ। ਛੋਟੀ ਜਿਹੀ ਦਵਾਈ ਹੈ, ਇੱਕੋ ਪੰਕਤੀ ਵਿੱਚ ਆ ਗਈ, ਇੱਕੋ ਗੋਲੀ ਹੈ, ਕੌੜੀ ਬੜੀ ਹੈ, ਪੜ੍ਹਨੀ ਸੌਖੀ ਹੈ, ਸੁਣਨੀ ਵੀ ਸੌਖੀ ਹੈ, ਲਿਖਣੀ ਵੀ ਸੌਖੀ, ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ। ਸਟੇਜ ਤੇ ਜਾਓਗੇ, ਜਦੋਂ ਮੈਂ ਕਈ ਵਾਰੀ ਸਟੇਜ ਤੇ ਜਾਣਾ ਤੇ ਕਈ ਸੱਜਣ ਬੜੀ ਉਸਤਤ ਕਰਦੇ ਨੇ, ਜਾਂ ਇੱਕ ਦੂਜੇ ਦੀ ਆਪਾਂ ਕਰੀ ਜਾਂਦੇ ਹਾਂ, ਪਰ ਜਦੋਂ ਅਸੀਂ ਵਰਤੋਂ ਵਿੱਚ ਜਾਂਦੇ ਹਾਂ ਉੱਥੇ ਉਹ ਚੀਜ਼ ਨਹੀਂ ਲੱਭਦੀ। ਇੱਥੇ ਕਹਿੰਦੇ ਹਾਂ ਵੀ ਇਹ ਗੁਰੂ ਸਾਹਿਬ ਨੂੰ ਕਹਿ ਦੇਣਾ ਵੀ ਇਹਨਾਂ ਦੀ ਗੁਰੂ ਕਰੇ ਚੜ੍ਹਦੀ ਕਲਾ। ਚਲੋ ਕਈ ਤਾਂ ਅੰਦਰੋਂ ਵੀ ਕਹਿੰਦੇ, ਸਾਰਿਆਂ ਦੀ ਨਹੀਂ ਮੈਂ ਗੱਲ ਕਰ ਰਿਹਾ, ਪਰ ਬਹੁਤਾਤ ਵਿੱਚ ਇਹ ਹੈ ਵੀ ਆਪਾਂ ਦੂਸਰੇ ਦਾ ਭਲਾ ਨਹੀਂ ਮੰਗਦੇ। ਅਸੀਂ ਇੱਕ ਗੱਲ ਜ਼ਰੂਰ ਕਹਿੰਦੇ ਹਾਂ ਵੀ ਸੱਜਣਾ ਜੇ ਤੇ ਤੂੰ ਰਿਹਾ ਇੱਥੋਂ ਤੱਕ ਮੇਰੇ ਬਰਾਬਰ ਤੱਕ, ਫਿਰ ਤਿਵੇਂ ਤੂੰ ਮੇਰਾ ਮਿੱਤਰ, ਫਿਰ ਆਪਾਂ ਭਾਈ ਭਾਈ ਹਾਂ। ਪਰ ਇੱਕ ਖਿਆਲ ਰੱਖੀ, ਆਪਣੀ ਮਿੱਤਰਤਾ ਤਾਂ ਚੱਲਣੀ ਏ ਜੇ ਤੂੰ ਥੋੜਾ ਜਿਹਾ ਮੇਰੇ ਬਰਾਬਰ ਆਇਆ ਜਾਂ ਉੱਤੇ ਗਿਆ, ਫਿਰ ਨਹੀਂ ਉਹ ਆਪਣਾ ਮਿੱਤਰਤਾ ਰੱਖਣੀ, ਉੱਥੇ ਗੱਲ ਵਿਗੜ ਜਾਂਦੀ। ਇੱਥੇ ਦੁਨੀਆਂ ਦੀ ਮਿੱਤਰਤਾ ਹੀਣ ਲੋਕਾਂ ਨਾਲ ਹੈ ਸਾਡੀ, ਸਾਡੇ ਤੋਂ ਨੀਵਿਆਂ ਨਾਲ, ਉੱਚਿਆਂ ਨਾਲ ਨਹੀਂ ਅਸੀਂ ਕਰ ਸਕਦੇ, ਗਲਤੀ ਹੋ ਜਾਏਗੀ ਬੜੀ। ਤਾਂ ਇਹ ਦਵਾਈ ਬੜੀ ਔਖੀ। ਤੇ ਸੱਚੇ ਪਾਤਸ਼ਾਹ ਨੇ ਕਿਹਾ ਜਿੰਨਾ ਚਿਰ ਇਹ ਨਹੀਂ ਕੋਈ ਖਾਂਦਾ, ਕਰੀ ਜਾ ਜਪ ਤਪ ਜਿੰਨਾ ਮਰਜ਼ੀ, ਕੁਝ ਨਹੀਂ ਹੋਣਾ ਤੇਰੀ ਜ਼ਿੰਦਗੀ ਵਿੱਚ। ਇਹ ਗੱਲ ਥੋੜੀ ਜਿਹੀ ਕੌੜੀ ਜ਼ਰੂਰ ਲੱਗੇ ਵੀ ਕੁਝ ਨਹੀਂ ਹੋਣਾ, ਹੋਏਗਾ ਜ਼ਰੂਰ, ਇਹ ਚੀਜ਼ਾਂ ਅੰਦਰ ਰੱਖ ਕੇ ਜਪ ਤਪ ਕਰ ਲਓ, ਮਾਇਆ ਆ ਜਾਏਗੀ, ਕੋਈ ਸ਼ੱਕ ਨਹੀਂ ਮਾਇਆ ਆਈ ਜਾਏਗੀ, ਆਉਂਦੀ ਬੜਿਆਂ ਕੋਲ, ਕਿਉਂਕਿ ਬਾਣੀ ਨੇ ਫਲ ਦੇਣਾ ਹੈ। ਮਾਇਆ ਆ ਜਾਏਗੀ, ਪ੍ਰਸਿੱਧੀ ਮਿਲ ਜਾਏਗੀ, ਬਹੁਤ ਕੁਝ ਮਿਲ ਜਾਏਗਾ, ਪਰ ਜਦੋਂ ਕਦੀ ਸਿੱਖ ਆਪਣੇ ਮਨ ਦੀ ਬੁੱਕਲ ਖੋਲ ਕੇ ਗੁਰੂ ਅੱਗੇ ਰੱਖਦਾ ਨਾ ਵੀ ਸੱਚੇ ਪਾਤਸ਼ਾਹ ਆਹ ਜਿਹੜੀਆਂ ਚੀਜ਼ਾਂ ਤੁਸੀਂ ਕਹਿੰਦੇ ਹੋ ਆਪਣੇ ਸ਼ਬਦਾਂ ਵਿੱਚ ਕਿ ਸ਼ਾਂਤ ਸਹਿਜ ਰਹੱਸ ਮੁਕ ਮਨ ਉਪਜਿਓ ਸਗਲੇ ਦੁੱਖ ਪਲਾਇਣ, ਇਹ ਸ਼ਾਂਤੀ ਨਹੀਂ ਆਉਂਦੀ, ਇਹ ਠੰਡ ਨਹੀਂ ਪੈਂਦੀ ਮੇਰੇ ਅੰਦਰ, ਮਾਇਆ ਬੜੀ ਦਿੱਤੀ ਹੈ। ਤੁਸਾਂ ਜਦੋਂ ਦਾ ਬਾਣੀ ਚੁੱਕ ਜ਼ਿਆਦੀ ਪੜ੍ਹਦੇ, ਹੋਰ ਵੀ ਗੱਲਾਂ ਠੀਕ ਨੇ ਸਾਰੀਆਂ, ਇਹ ਨਹੀਂ ਆਉਂਦਾ। ਹਜ਼ੂਰ ਨੇ ਕਿਹਾ ਇਹਦੀ ਦਵਾਈ ਨਹੀਂ ਤੂੰ ਖਾਧੀ, ਇਹਦੀ ਦਵਾਈ ਮੈਂ ਦਿੱਤੀ ਸੀ ਪਰ ਕਾ ਬੁਰਾ ਨਾ ਰੱਖੋ ਚੀਤ। ਇੱਥੇ ਮੂੰਹ ਦੀ ਗੱਲ ਨਹੀਂ ਕੀਤੀ, ਚਿੱਤ ਦੀ ਕੀਤੀ, ਅੰਦਰ ਨਾ ਰੱਖੀ। ਜੇ ਤੂੰ ਅੰਦਰ ਵੀ ਰੱਖ ਲਈ ਫਿਰ ਵੀ ਨਹੀਂ ਤੇਰਾ ਮਨ ਟਿਕਣਾ, ਬਿਲਕੁਲ ਨਹੀਂ ਟਿਕੇਗਾ। ਬਸ ਸੰਗਲ ਇੱਥੇ ਵੱਜਾ ਹੋਇਆ, ਇਹਨੂੰ ਛੱਡ ਕੇ ਅਸੀਂ ਹੋਰ ਸਾਰੇ ਖੋਲ ਦਿੱਤੇ ਨੇ, ਇਹਦਾ ਸਾਨੂੰ ਪਤਾ ਵੀ ਹੈ ਵੀ ਕਿੱਥੋਂ ਖੁੱਲਣਾ ਹੈ, ਪਰ ਇਹਦੇ ਉੱਤੇ 5-7 ਕੱਪੜੇ ਵਗਾ ਦਿੱਤੇ, ਕਹਿੰਦੇ ਇੱਥੇ ਸੰਗਲ ਹੈ ਹੀ ਕੋਈ ਨਹੀਂ, ਜਿਹੜੀ ਚੀਜ਼ ਤੋਂ ਬਚਣਾ ਹੋਵੇ ਨਾ ਉਹਦੇ ਉੱਤੇ ਕੱਪੜੇ ਵਗਾ ਦਿਓ, ਹੈ ਹੀ ਕੋਈ ਨਹੀਂ ਇੱਥੇ, ਛੱਡ ਦਿੱਤਾ ਸਾਰਾ ਕੁਝ। ਕੋਈ ਗਲਤੀ ਨਹੀਂ ਜ਼ਿੰਦਗੀ ਵਿੱਚ, किसे गुरसिख का मन नहीं सी टिकता, बिलकुल नहीं सी टिकता। उन्हें बड़ा तंग किया कि महापुरशा को जाके भी कमाल हो गई, सारा कुछ ठीक किया, सारा कुछ ठीक किया। उन्होंने क्योंकि ऐसे लोग होंगे ने पड़दे पाने वाले लाते ने किसी दे, कहते ने भी होर करया कर, चल होर करया कर, गुरु आपे कृपा करेगा, होर करया कर। वह कहता करा की, खादा पींदा मैं कुछ नहीं, झूठ मैं नहीं बोलता, पैसे किसी दे मैं नहीं मारे, गलत मैं नहीं कदी बोलिया। क्यों नहीं ये हुंदा, क्यों नहीं मन नाम विच टिकदा? उन्हें फिर क्या भी गुरु कृपा करेगा, वह गुस्से में आ गया, कह लगा कितने करेगा कृपा, कोई कृपा नहीं, झूठ बोल दियो। कहिंदे आ जा फिर तू, सानू गुरु का हुक्म नहीं लोगों के पड़दे लाने, पर हुण आ जा तू, इस गल बहुत वड्डी कर दित्ती, झूठ बोलदे आ। आ नाल दे गुआंढी नूं बह के मन विच जिहड़ा गालां कढ़दा रहिंदा सारा दिन, वह कौन करदा है? अंदरों उहदे नाल ईरखा करना ना तू। पैरां थल्लों जमीन निकली, कहन लगा गल ते ठीक, कहिंदे उह जिन्ना चिर नहीं निकलदी उन्ना चिर नहीं उठिकना, जा जिथे मर्जी कर आ, यात्रा पंज तख्तां दी कोई फर्क नहीं, उथों तेनू फर्क पैगा, होर चीजा मिल जाणगियां। पर जेड़ी गल तू पालना ना, अंदर ठंड पै जाओ ता पैनी जे इस बीमारी नू छड़ना ही ते, ये तू छड़ना, तेरी ड्यूटी याद रख। एवें नहीं मैं तेनू झूठी पालिश करके दे दिया भी मैं विचों हथ पा के खिंचना, ये काम तेरा है, तेरी ड्यूटी अज छड़ दे, दसां सालां नू छड़ दे। इस करके करनी की है, सब तो पहली होर बड़ियां करनियां ने, भाई गुरदास जी ने बड़े लंबे चौड़े शब्द, पर पहली करनी है सतगुर ते करनी कमाणी। किसे भी सिख नू गुरु एक बचन बहुता देंदा है भी ये काम तू कर, दूसरियां ते जोर नहीं देंदा। उहदा कारण यह है कि हर एक शरीर दे विच एक विकार बहुता प्रधान हुंदा है, एक चीज जां क्रोध ज्यादा होवेगा, दूसरियां चीजा घट होणगियां, उहनू गुरु साहिब कहणगे उहदे वास्ते उह शब्द ने तू शांत हो। दूजे पासे जिहड़ा कायर होवेगा उहनू गुरु कहेगा थोड़ी जी अणख भी रखिया कर, वखरा वखरा फर्क है। ਕਿਸੇ ਵਿੱਚ ਲੋਭ ਜ਼ਿਆਦੇ ਹੈ, ਕਿਸੇ ਵਿੱਚ ਵਾਸ਼ਨਾ ਹੈ, ਕਿਸੇ ਵਿੱਚ ਹੰਕਾਰ ਹੈ, ਜਿਵੇਂ ਦਾ ਕੋਈ ਸਿੱਖ ਦਾ ਜੀਵਨ ਉਵੇਂ ਦਾ ਉਹਦਾ ਉਪਦੇਸ਼। ਗੁਰੂ ਦੀ ਸਤਿਗੁਰ ਤੇ ਕਰਨੀ ਕਮਾਣੀ, ਗੁਰੂ ਤੋਂ ਪੁੱਛ ਕੇ ਜੀਵਨ ਕਮਾਉਣਾ। ਜਦੋਂ ਕੋਈ ਇਸ ਤਰ੍ਹਾਂ ਕਰਦਾ ਫਿਰ ਕਹਿੰਦੇ ਕੂੜ ਕੀ ਸੋਏ ਪਹੁੰਚੈ ਨਾਹੀ, ਇਹਨੂੰ ਪਹੁੰਚੈ ਇਸ ਤਰ੍ਹਾਂ ਪੜ੍ਹਨਾ, ਪਹੁੰਚਾ ਨਹੀਂ ਕਹਿਣਾ, ਕੂੜ ਕੀ ਸੋਏ ਪਹੁੰਚਾ ਨਾਹੀ। ਕੂੜ ਕਹਿੰਦੇ ਨੇ ਝੂਠ ਨੂੰ, ਸੋਏ ਕਹਿੰਦੇ ਨੇ ਖਬਰ। ਉਸ ਗੁਰਸਿੱਖ ਤੱਕ ਝੂਠ ਦੀ ਖਬਰ ਨਹੀਂ ਜਾਂਦੀ, ਝੂਠ ਦੀ ਹਵਾ ਪਹੁੰਚਦੀ ਹੋਈ ਨਹੀਂ, ਕਿਉਂਕਿ ਝੂਠ ਦੀ ਖਬਰ ਕਿਉਂ ਨਹੀਂ ਜਾਂਦੀ, ਸੰਸਾਰ ਦੀ ਮਾਇਆ ਉਹਦੇ ਤੱਕ ਨਹੀਂ ਪਹੁੰਚਦੀ, ਇਹਦੇ ਅਰਥ ਨੇ ਸੰਸਾਰ ਦਾ ਪ੍ਰਭਾਵ ਉਹਦੇ ਉੱਤੇ ਨਹੀਂ ਪੈਂਦਾ। ਕਿਉਂ ਨਹੀਂ ਪੈਂਦਾ? ਅੱਗੇ ਦੱਸਿਆ ਕਹਿੰਦੇ ਮਨਸਾ ਸੱਚ ਸਮਾਣੀ। ਇੱਕ ਹੁੰਦਾ ਹੈ ਮਨ, ਇੱਕ ਹੁੰਦਾ ਹੈ ਮਨਸਾ, ਜਿਵੇਂ ਇੱਕ ਹੁੰਦਾ ਹੈ ਮਕਾਨ, ਇੱਕ ਹੁੰਦਾ ਹੈ ਉਹਦਾ ਦਰਵਾਜ਼ਾ। ਜਦੋਂ ਵੀ ਕੋਈ ਮਕਾਨ ਦੇ ਵਿੱਚ ਆਇਆ ਤੇ ਦਰਵਾਜ਼ੇ ਰਾਹੀਂ ਆਇਆ, ਜਦੋਂ ਵੀ ਕੋਈ ਮਨ ਵਿੱਚ ਆਇਆ ਤੇ ਉਹ ਮਨ ਵਿੱਚ ਸਿੱਧਾ ਨਹੀਂ ਆਉਂਦਾ, ਉਹ ਮਨਸਾ ਦੇ ਦਰਵਾਜ਼ੇ ਰਾਹੀਂ ਆਉਂਦਾ। ਮਨਸਾ ਕੀ ਹੈ? ਇੱਕ ਕੱਲਾ ਮਨ, ਮਨ ਤੇ ਗੁਰਮੁਖ ਕੋਲ ਵੀ ਹੈ, ਇੱਕ ਹੁੰਦੀ ਹੈ ਮਨਸਾ, ਉਹਦੇ ਅਰਥ ਨੇ ਮਨ ਜਮਾ ਆਸਾ, ਮਨਸਾ ਉਹਦੇ ਅਰਥ ਨੇ ਮਨ ਜਮਾ ਆਸਾ ਇੱਛਾ, ਕਿਉਂਕਿ ਐਸੇ ਗੁਰਮੁਖਾਂ ਦੀ ਮਨਸਾ ਜਿਹੜੀ ਹੈ, ਮਨ ਦੀ ਇੱਛਾ ਜਿਹੜੀ ਹੈ, ਜਿਹੜਾ ਮਨ ਦਾ ਦਰਵਾਜ਼ਾ ਹੈ ਜਿਹਦੇ ਰਾਹੀਂ ਅੰਦਰ ਕੋਈ ਜਾ ਸਕਦਾ ਹੈ ਮਨ ਵਿੱਚ, ਹੋਰ ਕਿਵੇਂ ਜਾਏਗਾ ਮਨ ਵਿੱਚ, ਜਿਹਦੇ ਰਾਹੀਂ ਮਨ ਵਿੱਚ ਕੁਝ ਜਾਂਦਾ ਹੈ, ਉਹ ਮਨਸਾ ਜਿਹੜੀ ਉਹ ਮਨ ਦੀ ਇੱਛਾ ਹੈ, ਉਹ ਗੁਰਸਿੱਖਾਂ ਦੀ ਸ਼ਬਦ ਵਿੱਚ ਸਮਾ ਚੁੱਕੀ ਹੈ, ਮਨਸਾ ਸੱਚ ਸਮਾਣੀ। ਹੁਣ ਉੱਥੋਂ ਹੋਰ ਕੋਈ ਕਿਵੇਂ ਲੰਘੇ, ਸ਼ਬਦ ਪਹਿਰੇਦਾਰ ਬਣ ਕੇ ਖੜਾ, ਹੋਰ ਨਹੀਂ ਕੁਝ ਜਾ ਸਕਦਾ। ਉਹਨਾਂ ਦੀ ਇੱਛਾ ਸੱਚੇ ਨਾਮ ਦੇ ਵਿੱਚ ਟਿਕ ਚੁੱਕੀ ਹੈ। ਫਿਰ ਕਹਿੰਦੇ ਜਨਮ ਰਤਨ ਜਿੰਨੀ ਖੱਟਿਆ ਭਲੇ ਸੇ ਵਣਜਾਰੇ। ਵਣਜਾਰੇ ਕਹਿੰਦੇ ਨੇ ਵਪਾਰੀਆਂ ਨੂੰ, ਵਣਜ ਕਰਨ ਵਾਲੇ, ਵਪਾਰ ਕਰਨ ਵਾਲੇ। ਪਰ ਵਣਜਾਰੇ ਆਮ ਤੌਰ ਤੇ ਇੱਕ ਪੂਰੀ ਕੌਮ ਨੂੰ ਕਿਹਾ ਜਾਂਦਾ ਹੈ। ਵਣਜਾਰਿਆਂ ਦੀ ਬਹੁਤ ਵੱਡੀ ਗਿਣਤੀ ਹੈ। ਖਾਸ ਕਰਕੇ ਵਣਜਾਰੇ ਸ਼ਬਦ ਉਹਨਾਂ ਵਾਸਤੇ ਵਰਤਿਆ ਜਾਂਦਾ ਜਿਹੜੇ ਸੱਜਣ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਸਾਈਕਲਾਂ ਦੇ ਉੱਤੇ ਜਾਂ ਇੱਕ ਪੰਡ ਬੰਨ ਕੇ ਵੰਗਾਂ ਵੇਚਦੇ ਨੇ। ਗੁਰੂ ਸਾਹਿਬ ਨੇ ਇਸ ਕਰਕੇ ਇਸ ਸਰੀਰ ਨੂੰ, ਇਸ ਮਨੁੱਖ ਨੂੰ ਕਿਹਾ ਤੂੰ ਵਣਜਾਰਾ, ਕਿਉਂਕਿ ਜਿਹੜਾ ਤੂੰ ਸਮਾਨ ਚੁੱਕੀ ਫਿਰਨਾ ਹੈ ਨਾ, ਇਹ ਸਾਰਾ ਕੱਚ ਦਾ ਆ ਸਰੀਰ ਜਿਹੜਾ, ਇਹ ਕੱਚ ਵਰਗਾ ਹੈ। ਯਾਨੀ ਕਿ ਪਤਾ ਨਹੀਂ ਕਿੱਥੇ ਥੋੜਾ ਜਿਹਾ ਠਣਕਾ ਲੱਗੇ ਤੇ ਟੁੱਟ ਕੇ ਪਰੇ ਪਿਆ ਹੋਵੇ। ਇਹ ਕੱਚ ਦਾ ਹੈ, ਇਹਦਾ ਕੋਈ ਪਤਾ ਨਹੀਂ। ਕੱਚ ਤੋਂ ਵੀ ਪਹਿਲਾਂ ਜਾਣ ਵਾਲਾ, ਬਚਿਆ ਰਹੇ ਤੇ ਬਚਿਆ ਰਹੇ, ਬਚਾਈ ਰੱਖੇ ਰੱਬ ਇਸ ਨੂੰ। ਪਰ ਇਹ ਵਣਜਾਰੇ ਤਾਂ ਕਿਹਾ ਜਿਨ੍ਹਾਂ ਨੇ ਜਨਮ ਰੂਪੀ ਰਤਨ ਨੂੰ ਖੱਟ ਲਿਆ ਹੈ। ਬੜੇ ਸੋਹਣੇ ਸ਼ਬਦ ਨੇ ਜਨਮ ਰਤਨ। ਜਨਮ ਰਤਨ ਹੈ, ਸਾਡਾ ਜਨਮ ਹੋਇਆ, ਸਾਨੂੰ ਰਤਨ ਮਿਲਿਆ। ਅਸੀਂ ਫਿਰ ਜੋਤਸ਼ੀਆਂ ਨੂੰ ਪੁੱਛਦੇ ਫਿਰਨੇ ਆ ਵੀ ਭਾਗ ਹੈਨ ਠੀਕ ਕਿ ਨਹੀਂ। ਗੁਰੂ ਸਾਹਿਬ ਕਹਿੰਦੇ ਆ ਪਹਿਲਾਂ ਭਾਗ ਠੀਕ ਨੇ, ਤਾਂ ਹੀ ਤੂੰ ਜੰਮਿਆ ਨਾ ਦੁਨੀਆਂ ਵਿੱਚ, ਸਰੀਰ ਤਾਂ ਮਿਲਿਆ ਤੈਨੂੰ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ। ਪ੍ਰਾਪਤ ਦਾ ਅਰਥ ਕੀ ਹੈ? ਪ੍ਰਾਪਤੀ ਕਰ ਲੈਣੀ, ਹੋਰ ਕਿਹੜੀ ਕਿਸਮਤ ਲੱਭਦਾ ਫਿਰਨਾ। ਤੈਨੂੰ ਰੱਬ ਨੇ ਕਿਸਮਤ ਦੇ ਦਿੱਤੀ, ਹੁਣ ਉਹਦੀ ਵਰਤੋਂ ਨਹੀਂ ਕਰਦਾ ਠੀਕ, ਤੂੰ ਉਹਦੇ ਨਾਲ ਠੀਕ ਰਸਤੇ ਤੇ ਤੁਰਦਾ ਨਹੀਂ, ਗੁਰੂ ਨੂੰ ਸੌਂਪਿਆ ਨਹੀਂ ਜੀਵਨ। ਤਾਂ ਇਹ ਜਿਨ੍ਹਾਂ ਨੇ ਖੱਟ ਲਿਆ, ਯਾਨੀ ਕਿ ਇਹਦੇ ਵਿੱਚੋਂ ਲਾਹਾ ਲੈ ਲਿਆ ਸਿਮਰਨ ਕਰਕੇ, ਬਾਣੀ ਪੜ੍ਹ ਕੇ, ਉਹ ਵਣਜਾਰੇ ਭਲੇ ਨੇ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ। ਐਸੇ ਮਨ, ਐਸੇ ਗੁਰਸਿੱਖ ਸਦੀਵ ਕਾਲ ਵਾਸਤੇ ਗੁਰੂ ਦੇ ਨਾਲ ਰਹਿਣ ਲੱਗ ਪੈਂਦੇ ਨੇ, ਕਿਉਂਕਿ ਉਹਨਾਂ ਦੇ ਮਨ ਗੁਰੂ ਕੇ ਸ਼ਬਦ ਦੁਆਰਾ ਧੁੱਪ ਜਾਂਦੇ ਨੇ, ਮੈਲ ਤੋਂ ਰਹਿਤ ਹੋ ਜਾਂਦੇ ਨੇ।